पिछले तीन हफ्तों तो जेड़ी अरदास सिख सवेरे शाम संगति रूप विच गुरु के चरणों विच करता है ते उस कीती हुई अरदास दे एक एक शब्द की आपां विचार करनी आरंभ कीती ਤੇ ਜਦੋਂ ਅਰਦਾਸ ਦੀ ਕਥਾ ਪਿਛਲੇ ਸਾਲ ਆਰੰਭ ਕੀਤੀ ਤੇ ਮਨ ਵਿੱਚ ਇੱਕੋ ਖਿਆਲ ਸੀ ਵੀ ਵੱਧ ਤੋਂ ਵੱਧ 2 ਹਫ਼ਤੇ 3 ਹਫ਼ਤੇ ਲੱਗ ਜਾਣਗੇ, ਪਰ ਜਿਉਂ ਜਿਉਂ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਜਿਆ, ਜਿਉਂ ਜਿਉਂ ਆਪਣੇ ਬਜ਼ੁਰਗਾਂ ਦੇ ਖੂਨ ਨਾਲ ਰੱਤੇ ਹੋਏ ਇਤਿਹਾਸ ਦੇ ਪੰਨੇ ਪਰੋਲੇ, ਮਨ ਨੇ ਆਵਾਜ਼ ਦਿੱਤੀ ਮਨਾ ਕਿ ਦੇਖ ਉਹਨਾਂ ਤਾਂ ਆਪਣੀ ਖੂਨ ਨਾਲ ਰੰਗ ਕੇ ਇਤਿਹਾਸ ਦੇ ਪੰਨੇ ਲਿਖੇ, ਜੇ ਖੂਨ ਨੇ ਡੋਲਣ ਜੋਗਾ ਘੱਟੋ ਘੱਟ ਖੂਨ ਡੋਲਣ ਵਾਲਿਆਂ ਦੀ ਗੱਲ ਜ਼ਰੂਰ ਕਰੀਏ। ਅਸੀਂ ਉਹਨਾਂ ਬਜ਼ੁਰਗਾਂ ਦੇ ਇੱਕ ਇੱਕ ਇਤਿਹਾਸਕ ਪ੍ਰਸੰਗ ਆਪ ਨਾਲ ਸਾਂਝੇ ਕੀਤੇ ਤੇ ਮੈਂ ਅਰਥ ਕੀਤੀ ਸੀ ਵੀ ਦੁਨੀਆਂ ਵਿੱਚ ਕੋਈ ਐਸਾ ਧਰਮ ਨਹੀਂ ਕਿ ਜਿਹੜਾ ਬਰੀਫਲੀ ਕੇਵਲ 5 ਮਿੰਟ ਦੇ ਵਿੱਚ ਆਪਣੇ ਸਿਧਾਂਤ ਦੀ, ਆਪਣੇ ਇਤਿਹਾਸ ਦੀ, ਆਪਣੀ ਫਿਲੋਸਫੀ ਦੀ, ਇੱਥੋਂ ਤੱਕ ਕਿ ਰੱਬ ਤੇ ਯਕੀਨ ਕਰਕੇ ਉਹਨੇ ਪ੍ਰਾਰਥਨਾ ਕਰਕੇ ਮੰਗਣਾ ਕੀਏ 5 ਮਿੰਟਾਂ ਵਿੱਚ ਪੂਰੇ ਦੇ ਪੂਰੇ ਇਤਿਹਾਸ ਨੂੰ, ਫਲਸਫੇ ਨੂੰ ਉਹ ਬਿਆਨ ਕਰ ਸਕੇ। ਤੇ ਇੰਨੇ ਛੋਟੇ ਸ਼ਬਦਾਂ ਵਿੱਚ ਇਉਂ ਸਮਝੋ ਕਿ ਅਰਦਾਸ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਸਮੁੰਦਰ ਨੂੰ ਗਾਗਰ ਦੇ ਵਿੱਚ ਬੰਦ ਕੀਤਾ ਹੋਵੇ। ਅਸਲ ਵਿੱਚ ਅਜੇ ਅਰਦਾਸ ਦੀ ਵਿਆਖਿਆ ਸ਼ੁਰੂ ਨਹੀਂ ਹੋਈ। ਆਪ ਸਮਝੋਗੇ ਵੀ ਇੰਨੇ ਪਹਿਲਾਂ 2.5-3 ਮਹੀਨੇ ਲੱਗ ਚੱਲੇ ਨੇ, 1.5-2 ਮਹੀਨੇ ਪਿਛਲੇ ਸਾਲ ਆਹ ਸਮਾਂ ਮਿਲਾ ਕੇ ਤੇ ਅਜੇ ਅਰਦਾਸ ਨਹੀਂ ਸ਼ੁਰੂ ਹੋਈ। ਗੁਰਮੁਖੋ ਮੈਂ ਅਰਜ਼ ਕਰਨਾ ਹੁੰਦਾ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ ਤੇ ਉਸ ਤੋਂ ਪਹਿਲਾਂ ਅਸੀਂ ਇੱਕ ਮੰਗਲ ਕਰਨੀ ਹੈ। ਮੰਗਲ ਦਾ ਆਖਰੀ ਵਰਤ ਹੁੰਦਾ ਹੈ ਵੈਸੇ ਖੁਸ਼ੀ। ਉਸ ਮੰਗਲ ਦੇ ਵਿੱਚ ਅਸੀਂ ਕਈ ਵਾਰੀ ਤਾਂ ਪੜ੍ਹਦੇ ਨੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ, ਕਈ ਵਾਰੀ ਕੋਈ ਸਵਈਆ ਪੜ੍ਹ ਦਿੰਦੇ ਹਾਂ, ਕਈ ਵਾਰੀ ਕੋਈ ਸਵਈਆਂ ਦੀ ਇੱਕ ਤੁਕ ਪੜ੍ਹ ਜਾਂਦੇ ਹਾਂ। ਅਸਲ ਵਿੱਚ ਮੰਗਲ ਹੁਕਮਨਾਮਾ ਨਹੀਂ, ਉਹ ਹੁਕਮ ਲੈਣ ਤੋਂ ਪਹਿਲਾਂ ਸਾਈਂ ਦੀ ਸਿਫਤ ਤੇ ਸੱਚ ਜਾਣੋ ਕਿ ਜਿਹੜੇ ਆਪਾਂ 5 ਤਖ਼ਤ ਤੇ ਸਰਬੱਤ ਗੁਰਦੁਆਰਿਆਂ ਤੱਕ ਚੱਲੇ ਹਾਂ, ਵਾਰ ਸ਼੍ਰੀ ਭਗਵਤੀ ਤੋਂ ਲੈ ਕੇ, ਇਹ ਕੇਵਲ ਅਰਦਾਸ ਦਾ ਮੰਗਲ ਤੇ ਅਰਦਾਸ ਅਸਲ ਵਿੱਚ ਸ਼ੁਰੂ ਹੋਣੀ। ਇਹਨੂੰ ਇਹ ਨਾ ਸਮਝੋ ਕਿ ਅੱਗੇ ਪਹਿਲਾਂ ਜੋ ਗਾਇਆ ਉਹ ਨਕਲ ਹੈ, ਨਹੀਂ, ਅਸਲ ਵਿੱਚ ਜਦੋਂ ਅਰਦਾਸ ਮੰਗ ਸ਼ੁਰੂ ਹੁੰਦੀ ਹੈ, ਅਜੇ ਤੀਕਰਾਂ ਮੰਗ ਕੋਈ ਨਹੀਂ ਮੰਗੀ। ਦੇਖੋ ਤੁਸੀਂ ਸੁਣਦੇ ਆਏ ਹੋ, ਸਿਰਫ ਧਿਆਨ ਹੀ ਧਰਿਆ। ਜੇ 10 ਪਾਤਸ਼ਾਹੀਆਂ ਦੀ ਗੱਲ ਕੀਤੀ ਤੇ ਆਪਾਂ ਸ਼ਬਦ ਪੜ੍ਹਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਧਿਆਨ ਧਰਿਆ ਮੰਗਿਆ ਤੇ ਨਹੀਂ ਨਾ। ਉਸ ਤੋਂ ਅੱਗੇ ਅਸੀਂ ਪੜ੍ਹਦੇ ਰਹੇ ਤੇ ਜਦੋਂ ਸ਼ਬਦ ਇਹ ਆਏ ਕਿ 5 ਪਿਆਰਿਆਂ 4 ਸਾਹਿਬਜ਼ਾਦਿਆਂ 4 ਮੁਕਤਿਆਂ ਖੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੇਵਲ ਧਿਆਨ ਹੀ ਧਰਿਆ, ਮੰਗਿਆ ਤੇ ਨਹੀਂ ਨਾ। ਉਸ ਤੋਂ ਅੱਗੇ ਅਸੀਂ ਇੱਕ ਬੰਦ ਹੋਰ ਪੜ੍ਹਿਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸੀਂ ਇੱਥੇ ਵੀ ਧਿਆਨ ਧਰਿਆ। ਉਸ ਤੋਂ ਅਗਲਾ ਬੰਦ ਸ਼ੁਰੂ ਹੋਇਆ ਕਿ 5 ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੋਈ ਮੰਗ ਨਹੀਂ, ਸਿਰਫ ਧਿਆਨ ਧਰ ਕੇ ਵਾਹਿਗੁਰੂ ਬੋਲਿਆ ਤੇ ਅਸਲੀ ਅਰਦਾਸ ਫਿਰ ਮੰਗ ਸ਼ੁਰੂ ਹੁੰਦੀ ਹੈ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਜਿਹੜੀ ਅਗਲੇ ਸਾਲ ਜੇ ਦਾਦੇ ਨੇ ਜ਼ਿੰਦਗੀ ਬਖਸ਼ੀ ਆਪ ਨਾਲ ਸਾਂਝੀ ਸਾਂਝ ਕਰਨੀ। ਸਰਬੱਤ ਖਾਲਸੇ ਕੀ, ਇਹਦਾ ਮਤਲਬ ਕੱਲੀ ਮੇਰੀ ਅਰਦਾਸ ਨਹੀਂ, ਮੈਂ ਕਥਾ ਵਾਚਕਾਂ ਤਾਂ ਮੈਂ ਕੱਲੀ ਬੇਨਤੀ ਕਰਨਾ ਮੈਨੂੰ ਮਿਲੇ, ਗ੍ਰੰਥੀ ਸਾਹਿਬ ਦੀ ਅਰਦਾਸ ਨਹੀਂ, ਕੀਰਤਨੀਏ ਦੀ ਅਰਦਾਸ ਨਹੀਂ, ਇਹ ਰਾਜਨੀਤਿਕ ਬੰਦੇ ਦੀ ਅਰਦਾਸ ਨਹੀਂ, ਪ੍ਰਬੰਧਕ ਦੀ ਅਰਦਾਸ ਨਹੀਂ। ਜਦੋਂ ਸਿੱਖ ਬੋਲਦਾ ਮੇਰੇ ਪਿਆਰੇ ਗੁਰੂ ਕੇ ਸਿੱਖਾਂ ਨੇ ਇਹੋ ਜਿਹਾ ਭਰਾਤਰੀ ਭਾਵ ਪੈਦਾ ਕੀਤਾ ਕਿ ਜਦੋਂ ਤੂੰ ਨਾਮ ਮੰਗੇ ਤੇ ਕੱਲਾ ਆਪਣੇ ਘਰ ਲਈ ਨਹੀਂ, ਆਪਣੇ ਲਈ ਮੰਗਣ ਵਾਲੇ ਸਵਾਰਥੀ ਹੁੰਦੇ ਨੇ, ਸਰਬੱਤ ਖਾਲਸੇ ਦੇ ਲਈ ਮੰਗੀ। ਪਹਿਲੀ ਮੰਗ ਸਾਡੀ ਸਰਬੱਤ ਖਾਲਸੇ ਲਈ ਹੈ। कि प्रिथमय सरबत खालसा जी की अरदास है जी, सरबत खालसा जी को जेड़ी चीज असी भुल गए हैं। गुरमुखो खिमा करो, मैं पिछले दिन जो प्रसंग चले ना अपने बजुर्गों के, ते अजकल दे हालात नूं वेख के हुंदा सी गुरु ग्रंथ साहिब सच्चे पातशाह तेनू किवें पुछना, असी तां केवल अपनी गल चलाने पैना, थोतियां गल्लां खोखियां गल्लां, तेरी गल नूं किन्ने सुनना जदों नाम विच रंगिया होया सच निकले। ते गुरमुखो उदों फिर पहली मंग सिख दीए, जे तू जिंदगी विच किते भी कामयाब होना है, चाहे देख नूं फतेह करनी, चाहे तेग नूं फतेह करनी, भावें पंथ की जित लैनी आ, जिन्नी देर तक तेनू वाहगुरु का सिमरन चेते नहीं, जित नहीं मिलती। साहब ने पहला शब्द किया, प्रथमै सरबत खालसा जी की अरदास है जी, सरबत खालसा जी को वाहगुरु 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 चेते आवे। ते चित आउण दा मतलब यह नहीं कि सिख इरखालू हो जाए, चित आउण दा मतलब यह नहीं कि द्वेश करे, चित आवन का सदका सर्व सुख होवे। फिर अगली मंग पता है की मंगने हैं, देखो तुसी अमेरिका च बैठे हो, भावे विशा अगे चल के आना है, कई की देने दिते आप रुकांगे, बड़े वड्डे सिद्धांत ने सिखी दे। तुसी अमेरिका च बैठे हो, असी इंडिया च बैठे हाँ, कोई कनेडा विच, कोई इंग्लैंड विच, कोई दुबई विच, कोई किते भी बैठा है, सिख एक झोली अड के मंग करदा, दाता जिथे तेरा खालसा बैठा है ना, कृपा करी राम कर बना के ओदी रक्षा करी। शब्द कैसे ने, चित आवन का सदका सर्व सुख होवे, जहां जहां खालसा जी साहेब तहां तहां रखिया रहे, जिथे जिथे तेरा खालसा है उथे रखवाली तू करनी। गुरमुखो आवा अपने विषय से, भावे कि समा अज बहुत ज्यादा हो चुका है, आखिरी दीवान है इस समय का, गुरु कृपा करे आप का बहुत धन्यवाद पहला करा कि एकाग्रता में तुसी किन्नी देर से बैठे, आए लीडर साहबान के भी बचन तुसी सुने ने, उन्हां दे अपने अंदर का दर्द उन्हां तुहाडे नाल सांझा कीता है। ते मैं एक अर्ज जरूर करांगा, जिथे इन्ना माण करदे हो उथे इन्हां दी संदूकड़ी विचों वोटां भी कढ़िया करे, गुरु मेहर करे सानू ये भी समर्थ आ जाए। आओ कल तक आपां तीन तख्तां दी विचार कीती सी, श्री अकाल तख्त सुप्रीम है, ते मान साहिब अज जिहड़ी गल कह के गए, मैनूं प्रसन्नता जरूर होई, इस कोई दो रावान नहीं, उन्हों की ईमानदारी से शक नहीं किया जा सकता। यह गल बखरी के ईरखा की दीवार खलो के कोई मर्जी कह दे, बड़ी दृढ़ता उन्होंने कहा भी नानक शाही कैलेंडर से दूजा जोड़ा हुक्मनामा लागू हो, जिन्हों का नाम ही उन्हें काला फगाना करके लिया, इस गल चेते रखियो कि गुरु के सिखो जे सुचेत नहीं होवोगे तो सिखी की तबाही कर देंगे ये लोग। पर धन गुरु ग्रंथ साहब कृपा मेहर करे सानू समत बख्शे, कल तक असी श्री अकाल तख्त साहब, श्री पटना साहब, उस तो अगे श्री केसगढ़ साहब की गल की सी, अज असी चौथे तख्त की गल करनी। भावा के सच जानो असल विच विद्वान किन ने, यह तख्त गुरु कलगी धर वेले तो ही परवानिया गया सी, पर पंथ दे मर्यादा दे अधीन ये तकरीबन 1965 के करीब आए। आओ इस तख्त की विचार, तख्त श्री दमदमा साहिब इहदा संखेप जिहा इतिहास आप नाल सांझा करना, ते याद रखियो ये वह तख्त है जिथों कभी शहीद बाबा दीप सिंह अरदास करके चले सन, ये वह तख्त है जिथे मां सुंदरी नूं कहा सी कि इन्हां बैठियां विचों अपने अजीत ते जुझार नूं लभिया करे, ये वह तख्त है जिथे पीढ़ी जिनी थां मंगी क्या सी सारा घर दे देंगा पर अमृत छक लै, ये वह तख्त है जिथे भाई रामे ते तलोके नूं कहा सी कि तुहाडे घर बादशाहियां रहणगियां, ये वह तख्त है जिथे दान सिंह वर्गियां नूं कहा सी कि दान सिंह तू रख ली मालवे दी, ये वह तख्त है जो कुछ अज मालवे ते पैदा पिया हुंदा है वह कलगी वाले दीआं रहमतां ने। आओ करो कृपालता साध संगत एकाग्रता तुसी बख्शियो, रहमत मेरा गुरु करे आप जी नाल विचार सांझी करन तो पहला गुरु बख्शी फतेह प्रवान करो जी, वाहिगुरु जी का खालसा वाहिगुरु जी की फतेह। साहिब सतगुरु ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਮੁਕਤਸਰ ਦੀ ਜੰਗ ਤੋਂ ਬਾਅਦ ਸਾਧੋ ਕੀ ਤਲਵੰਡੀ ਵੱਲ ਨੂੰ ਜਾਂਦੇ। ਸਭ ਤੋਂ ਪਹਿਲੀ ਗੱਲ ਕਿ ਇਹ ਸਾਧੋ ਕੀ ਤਲਵੰਡੀ ਕਿਉਂ ਹੈ, ਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ, ਤੇ ਇੱਕ ਗੱਲ ਕਹਿੰਦੇ ਹਾਂ ਸਾਧੋ ਕੀ ਤਲਵੰਡੀ, ਕੱਲੀ ਸਾਧੋ ਤਲਵੰਡੀ ਨਹੀਂ, ਸਾਧੋ ਕੀ ਤਲਵੰਡੀ, ਰਾਏ ਭੋਏ ਕੀ ਤਲਵੰਡੀ। ਇਹਦਾ ਮਤਲਬ ਜਦੋਂ ਕੀ ਸ਼ਬਦ ਵਿੱਚ ਆ ਗਿਆ ਤੇ ਸਾਧੋ ਕੋਈ ਸ਼ਖਸੀਅਤ ਹੈ ਜਿਹਦੀ ਇਹ ਤਲਵੰਡੀ, ਸਾਧੋ ਕੀ ਤਲਵੰਡੀ ਹੈ। ਦੇਖੋ ਜੋ ਵਿਦਵਾਨਾਂ ਨੇ ਕਿਹਾ, ਇੱਥੇ ਦੋ ਤਰ੍ਹਾਂ ਦੀ ਰਵਾਇਤ ਪ੍ਰਚਲਿਤ ਹੈ, ਪਰ ਜੋ ਵਾਕਈ ਢੁਕਦੀ ਹੈ ਉਹ ਮੈਂ ਆਪ ਨਾਲ ਸਾਂਝੀ ਕਰਨੀ। ਸਿੱਧੂ ਜੱਟ ਕਬੀਲੇ ਦੇ ਵਿੱਚੋਂ ਸਾਧੋ ਨਾਂ ਦਾ ਜ਼ਿਮੀਦਾਰ, ਉਹਦੀ ਇਹ ਚੌਧਰ ਵਾਲੀ ਧਰਤੀ ਸੀ, ਉਹਦਾ ਨਾਮ ਸੀ ਸਾਧੋ। ਕੁਝ ਕੁ ਕਹਿੰਦੇ ਨੇ ਇਹ ਗੁਜਰਾਂ ਦਾ ਇਲਾਕਾ ਸੀ, ਮੈਂ ਜਿਹੜੀ ਅਰਥ ਕਰ ਰਿਹਾ ਵੀ ਇਹ ਮੰਨਣ ਯੋਗ ਨਹੀਂ ਕਿ ਉੱਥੇ ਕੁਝ ਗੁਜਰਾਂ ਨੂੰ ਪਿੰਡ ਦਿੱਤੇ ਜਿਹੜੇ ਮੁਸਲਮਾਨ ਹੋ ਗਏ, ਤੇ ਜਿਹੜਾ ਇਹਨਾਂ ਦਾ ਚੌਧਰੀ ਸੀ ਉਹਦੀ ਮੌਤ ਹੋ ਗਈ, ਤੇ ਅੱਗੋਂ ਉਹਨਾਂ ਦੀ ਕੁੜੀ ਸੀ, ਕੋਈ ਕਹਿੰਦਾ ਉਹਨਾਂ ਦੀ ਬਹੂ ਸੀ, ਉਹਦਾ ਨਾਮ ਸੀ ਸਾਧੋ, ਤੇ ਉਸ ਸਾਧੋ ਦੇ ਨਾਂ ਤੇ ਪੈ ਗਿਆ ਸਾਧੋ ਕੀ ਤਲਵੰਡੀ। ਮੰਨਣ ਯੋਗ ਨਹੀਂ, ਅਸਲ ਵਿੱਚ ਸਾਧੋ ਸਿੱਧੂ ਕਬੀਲੇ ਦਾ ਜ਼ਿਮੀਦਾਰ ਹੈ, ਤੇ ਉਹਦਾ ਇਹ ਆਪਣਾ ਇਲਾਕਾ, ਉਹਦੀ ਇੱਥੇ ਚੌਧਰ ਕੈਦ ਸੀ, ਤੇ ਤਲਵੰਡੀ ਦੇ ਅਰਥ ਦੋ ਕੀਤੇ ਜਾਂਦੇ। ਜਦੋਂ ਇਹਨੂੰ ਸੰਧੀ ਛੇਦ ਆਪਾਂ ਕਰਨੇ ਆ, ਇੱਕ ਤਾਂ ਅਰਥ ਕਰਦੇ ਨੇ ਤਲ ਵੰਡੀ, ਤਲ ਦਾ ਅਰਥ ਕਰਦੇ ਨੇ ਜ਼ਮੀਨ, ਵੰਡੀ ਦਾ ਅਰਥ ਕਰਦੇ ਨੇ ਵੰਡੀਆਂ ਪਾਉਣੀਆਂ। ਤਲ ਵੰਡੀ ਦਾ ਅਰਥ ਹੈ ਕਿ ਜਦੋਂ ਸਾਧੋ ਦੇ ਭਰਾਵਾਂ ਵਿੱਚ ਵੰਡ ਸ਼ੁਰੂ ਹੋਈ, ਤੇ ਜਿਹੜੀ ਵੰਡ ਵਿੱਚੋਂ ਸਾਧੋ ਨੂੰ ਧਰਤੀ ਮਿਲੀ, ਉਸ ਧਰਤੀ ਦੀ ਵੰਡ ਵਿੱਚੋਂ, ਉਸ ਧਰਤੀ ਦੀ ਵੰਡ ਵਿੱਚੋਂ ਜਿਹੜੀ ਧਰਤੀ ਉਹਨੂੰ ਮਿਲੀ, ਉਹਦਾ ਨਾਮ ਰੱਖ ਦਿੱਤਾ ਗਿਆ ਤਲ ਵੰਡੀ। ਧਰਤੀ ਨੂੰ ਵੰਡ ਕੇ ਜਿਹੜੀ ਧਰਤੀ ਮਿਲੀ ਗਈ, ਉਹ ਵੀ ਤਲਵੰਡੀ ਕਿਹਾ। ਹੁਣ ਦੂਜੇ ਦੇ ਅਰਥ ਕਰਦੇ ਨੇ ਕਿ ਇਸ ਦਾ ਤਲਵੰਡੀ ਨਾਮ ਧਿਆ ਪਿਆ, ਇਹਦਾ ਸੰਧੀ ਛੇਦ ਦੂਸਰਾ ਅੱਖਰ ਹੈ ਤਲਬ ਵੰਡੀ। ਤਲਬ ਦਾ ਅਰਥ ਹੁੰਦਾ ਤਨਖਾਹਾਂ ਦੇਣੀਆਂ, ਕਿ ਸਾਧੋ ਜ਼ਿਮੀਦਾਰ ਨੇ ਸਿੱਧੂ ਨੇ ਕਿ ਜਿੱਥੇ ਆਪਣੇ ਨੌਕਰਾਂ ਨੂੰ ਜਾਂ ਆਪਣੇ ਸਾਥੀਆਂ ਨੂੰ ਤਲਬ ਵੰਡੀ ਜਿਸ ਧਰਤੀ ਤੇ, ਤੇ ਇਹਦਾ ਨਾਮ ਪੈ ਗਿਆ ਤਲਵੰਡੀ। ਰਵਾਇਤ ਅਨੁਸਾਰ ਅਸੀਂ ਅੱਜ ਤੀਕਰ ਸਾਧੋ ਕੀ ਤਲਵੰਡੀ ਕਹੀ ਜਾਂਦੀ। ਇਹ ਵੀ ਮੰਨਿਆ ਜਾਂਦਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੂਹ ਇਸ ਧਰਤੀ ਨੂੰ ਪ੍ਰਾਪਤ ਹੋਈ ਹੈ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਛੂਹ ਇਸ ਤਲਵੰਡੀ ਦੀ ਧਰਤੀ ਨੂੰ ਨਸੀਬ ਹੋਈ। ਸਾਹਿਬ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਰ ਸੱਚੇ ਪਾਤਸ਼ਾਹ ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਆਏ ਨੇ, ਚੌਧਰੀ ਦੱਲਾ ਮਿਲਿਆ, ਇਹਨੂੰ ਵੈਸੇ ਇਤਿਹਾਸ ਵਿੱਚ ਬਾਅਦ ਵਿੱਚ ਦੱਲਾ ਸਿੰਘ ਕਿਹਾ ਜਾਂਦਾ। ਇੱਕ ਵਿਦਵਾਨ ਕਹਿੰਦਾ ਦੋ ਭਰਾ ਸਨ, ਇੱਕ ਦਾ ਨਾਮ ਸੀ ਦੱਲਾ ਤੇ ਦੂਸਰੇ ਦਾ ਨਾਮ ਸੀ ਮੱਲਾ। ਦੱਲਾ ਤੇ ਮੱਲਾ ਸਕੇ ਭਰਾ ਨੇ, ਤੇ ਕਹਿੰਦੇ ਚੌਧਰੀ ਦੱਲੇ ਨੇ ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਿਹਾ, ਮਹਾਰਾਜ ਕਿ ਤੁਸੀਂ ਕਿਰਪਾ ਕਰੋ ਤੇ ਮੇਰੀ ਇਸ ਤਲਵੰਡੀ ਵਿੱਚ ਆਪਣੇ ਚਰਨ ਪਾਓ। ਹਜ਼ੂਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬੇਨਤੀ ਸੁਣ ਕੇ ਤਲਵੰਡੀ ਗਏ, ਇੱਥੇ ਉੱਚੀ ਥਾਂ ਬਣਾਈ ਗਈ। ਮੇਰੇ ਕਲਗੀਧਰ ਸੱਚੇ ਪਿਤਾ ਲਈ ਜਦੋਂ ਮੰਜੀ ਤਿਆਰ ਕੀਤੀ, ਉੱਥੇ ਕਮਰ ਕਸਾ ਖੋਲਿਆ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਕਿ ਕਰਮ ਕਮਰ ਕਸਾ ਖੋਲ ਕੇ ਜਿੱਥੇ ਦਮ ਲਿਆ, ਉਸ ਧਰਤੀ ਦਾ ਨਾਮ ਰੱਖਿਆ ਗਿਆ ਦਮਦਮਾ ਸਾਹਿਬ, ਜਿਹਨੂੰ ਆਪਾਂ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਕਹਿੰਦੇ। ਜਿੱਥੇ ਰੋਕ ਕੇ ਦਮ ਲਿਆ, ਜਿੱਥੇ ਰੋਕ ਕੇ ਸਾਹ ਲਿਆ, ਉਹਨੂੰ ਦਮਦਮਾ ਸਾਹਿਬ ਕਹਿਣ ਲੱਗੇ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੱਲੇ ਦੇ ਮਹੱਲਾਂ ਵਿੱਚ ਨਹੀਂ ਜੇ ਗਏ, ਬਿਲਕੁਲ ਨਹੀਂ ਗਏ। ਹਜ਼ੂਰ ਜੀ ਦਾ ਵੱਖਰਾ ਕੈਂਪ ਲਾਇਆ, ਕੁਝ ਦਿਨ ਡੱਲੇ ਦੇ ਘਰੋਂ ਲੰਗਰ ਪਾਣੀ ਤਿਆਰ ਹੁੰਦਾ ਰਿਹਾ, ਪਰ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਇਹਨਾਂ ਦੇ ਸਿੱਖਾਂ ਨੇ ਫਿਰ ਵੱਖਰਾ ਆਪਣਾ ਲੰਗਰ ਤਿਆਰ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਆ ਭਾਈ ਸਾਹਿਬ ਲੱਖੀ ਜੰਗਲ ਦੀ ਇਹ ਗੱਲ ਕਰਕੇ ਗਏ। ਦੇਖੋ ਜਦੋਂ ਬੈਰਾੜਾਂ ਨੂੰ ਸਤਿਗੁਰੂ ਨੇ ਮਾਇਆ ਦਿੱਤੀ, ਇਹਦੇ ਤੇ ਕੋਈ ਕੁਟਾਕਸ਼ ਕੋਈ ਤਰਕ ਨਾ ਸਮਝਿਓ, ਜਦੋਂ ਬੈਰਾੜਾਂ ਨੂੰ ਹਜ਼ੂਰ ਨੇ ਮਾਇਆ ਦਿੱਤੀ ਤੇ ਸਾਰਿਆਂ ਨੇ ਆਪਣੀ ਆਪਣੀ ਤਲਬ ਲੈ ਲਈ ਸੀ, ਸਾਰਿਆਂ ਨੇ ਆਪਣੀ ਆਪਣੀ ਮਾਇਆ ਲੈ ਲਈ, ਤੇ ਭਾਈ ਦਾਨ ਸਿੰਘ ਅਜੇ ਵੀ ਸਭ ਤੋਂ ਪਿੱਛੇ ਬੈਠੇ ਰਹੇ ਸਨ। ਹਜ਼ੂਰ ਗੁਰੂ ਕਲਗੀ ਧਰ ਜੀ ਨੇ ਆਵਾਜ਼ ਮਾਰੀ ਤੇ ਨਾਲ ਸ਼ਬਦ ਕਿਹਾ, ਕਹਿਣ ਲੱਗੇ ਦਾਨ ਸਿੰਘ ਕਿ ਕੀ ਤੂੰ ਆਪਣੀ ਤਲਬ, ਕੀ ਤੂੰ ਆਪਣੀ ਤਨਖਾਹ ਨਹੀਂ ਲੈਣੀ? ਤੇ ਉਸੇ ਵੇਲੇ ਭਾਈ ਦਾਨ ਸਿੰਘ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗਾ ਦਾਤਾ ਕਿ ਕਿਰਪਾ ਕਰੋ, ਤਲਬ ਨਹੀਂ, ਤੁਸੀਂ ਮਿਹਰ ਕਰਕੇ ਮੈਨੂੰ ਲੈ ਲਵੋ। ਸ਼ਬਦ ਕੀ ਸਨ? ਤਲਬ ਨਹੀਂ, ਤੁਸੀਂ ਮੈਨੂੰ ਲੈ ਲਵੋ, ਮੈਨੂੰ ਆਪਣਾ ਬਣਾ ਲਵੋ। ਤੇ ਇੱਥੇ ਕਵੀ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਵਿੱਚ ਬਚਨ ਕਹੇ ਨੇ ਕਿ ਜਦੋਂ ਹਜ਼ੂਰ ਨੂੰ ਦਾਨ ਸਿੰਘ ਨੇ ਇਹ ਸ਼ਬਦ ਕਹੇ ਤੇ ਉਹਦੇ ਅੱਖਰ ਸਨ ਕਿ ਸੁਣ ਕੇ ਦਾਨ ਸਿੰਘ ਕਰ ਜੋਰੇ, ਦੋਨੋਂ ਹੱਥ ਦਾਨ ਸਿੰਘ ਨੇ ਜੋੜ ਲੈ, ਦੂਧ ਪੂਤ ਧਨ ਸਭ ਕਿਛ ਮੋਰੇ, ਦੁੱਧ ਪੁੱਤਰ ਦੌਲਤ ਹਰ ਚੀਜ਼ ਮੇਰੇ ਘਰ ਦੇ ਅੰਦਰ ਹੈ, ਪਰ ਇੱਕ ਕਿਰਪਾਲਤਾ ਕਰੋ, ਆਪਣਾ ਜਾਣ ਕਰ ਬਖਸ਼ ਤਰੀਜੈ, ਜੇ ਤਰੁੱਠੇ ਹੋ ਕਰ ਕਿਰਪਾ ਮੁਝ ਸਿੱਖੀ ਦੀਜੈ, ਆਪਣਾ ਜਾਣ ਕੇ ਮੈਨੂੰ ਆਪਣਾ ਸਿੱਖ ਬਣਾ ਲੈ, ਤੇ ਦੂਜੀ ਕਿਰਪਾ ਕਰ ਮੇਰੇ ਦਾਦਿਆਂ, ਮੈਨੂੰ ਸਿੱਖੀ ਦੀ ਦਾਤ ਦੇ ਕਿ ਅੰਤਲੇ ਸਮੇਂ ਸਿੰਘ ਦਾਨ ਸਿੰਘ ਕੇਵਲ ਤੇਰੇ ਹੀ ਬਣ ਕੇ ਰਹਿ। ਜਦੋਂ ਹਜ਼ੂਰ ਤਰੁੱਠੇ, ਕਹਿਣ ਲੱਗੇ ਦਾਨ ਸਿੰਘਾ, ਮਾਂ ਸਿੰਘ ਨੇ ਮਾਝੇ ਦੀ ਰੱਖ ਲਈ, ਦਾਨ ਸਿੰਘ ਨੇ ਮਾਲਵੇ ਦੀ ਰੱਖ ਲਈ। ਦੋ ਸ਼ਬਦ ਕਹਿ, ਮਾਂ ਸਿੰਘ ਮਾਝੇ ਦੀ ਟੁੱਟੀ ਗੰਢ ਗਿਆ, ਦਾਨ ਸਿੰਘ ਤੇਰੇ ਕਰਕੇ ਮਾਲਵੇ ਨੂੰ ਭਾਗ ਲੱਗ ਗਏ, ਤੇ ਇੱਥੇ ਜੰਗਲ ਵਿੱਚ ਵਰਦਿਆਂ ਮੇਰੇ ਹਜ਼ੂਰ ਦੇ ਚਰਨਾਂ ਵਿੱਚ ਸੰਗਤ ਫਿਰ ਆਈ। ਦੇਖੋ ਸਤਿਗੁਰੂ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ, ਖਾਸ ਕਰਕੇ ਉਚਾਰੇ ਲੱਖੀ ਜੰਗਲ ਖਾਲਸਾ, ਤੇ ਅਕਸਰ ਕੀਰਤਨੀ ਉਹਦਾ ਪਾਠ ਕੀਰਤਨ ਵੀ ਕਰਦੇ ਨੇ। ਜਦੋਂ ਗੁਰੂ ਕਲਗੀਧਰ ਜੀ ਦੀ ਖਬਰ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲੱਖੀ ਜੰਗਲ ਵਿੱਚ ਆਏ ਨੇ, ਪਿੰਡਾਂ ਵਿੱਚੋਂ ਘਰਾਂ ਵਿੱਚੋਂ ਲੋਕ ਇਸ ਤਰ੍ਹਾਂ ਤੇਜ਼ੀ ਨਾਲ ਦੌੜ ਕੇ ਆਏ ਕਿ ਜਿਵੇਂ ਕਹਿੰਦੇ ਨੇ ਮਾਈ ਦੀ ਸੱਦ ਸੁਣ ਕੇ ਮੱਝਾਂ ਗਾਈਆਂ ਸਭ ਕੁਝ ਭੁੱਲ ਜਾਂਦੀਆਂ ਨੇ, ਕਲਗੀ ਵਾਲੇ ਦੇ ਆਉਣ ਦੀ ਸੱਦ ਸੁਣੀ, ਕੀ ਬਜ਼ੁਰਗ, ਕੀ ਬੱਚਾ, ਕੀ ਨੌਜਵਾਨ, ਕੀ ਬੱਚਾ, ਕੋਈ ਬੁੱਢਾ, ਇੱਕ ਦੂਜੇ ਤੋਂ ਅੱਗੇ ਪਏ ਨਿਕਲਦੇ ਨੇ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਕਿ ਲੱਖੀ ਜੰਗਲ ਵਿੱਚ ਆਏ ਨੇ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸੱਦ ਮਾਈ ਦਾ ਮੇਹੀ ਪਾਣੀ ਘਾਓ ਮਤੋ ਨੇ। ਕਹਿੰਦੇ ਨੇ ਮਾਈ ਦੀ ਖਬਰ ਸੁਣ ਕੇ ਜਿਵੇਂ ਮੱਝਾਂ ਪਾਣੀ ਘਾ ਛੱਡ ਦਿੰਦੀਆਂ ਨੇ, ਇਸੇ ਤਰ੍ਹਾਂ ਸਿੱਖ ਸੰਗਤ ਆਈ, ਸ਼ਬਦ ਵਰਤੇ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸੱਦ ਮਾਈ ਦਾ ਮੇਹੀ ਪਾਣੀ ਘਾਓ ਮਤੋ ਨੇ, ਕਿਸੇ ਨਾਲ ਨਾ ਰਲੀਆ ਕਾਈ ਕੋਈ ਸੌਂਕ ਪਇਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਈ ਤਾਈਓ ਸ਼ੁਕਰ ਕੀਤੋ ਨੇ। ਕਲਗੀ ਵਾਲਾ ਮਿਲਿਆ ਤੇ ਸਿੱਖ ਸੰਗਤਾਂ ਨੇ ਸ਼ੁਕਰ ਕੀਤਾ, ਥੋੜੀ ਜਿਹੀ ਇਕਾਗਰਤਾ ਬਖਸ਼ਿਓ, ਮੈਨੂੰ ਪਤਾ ਆਪ ਸਵੇਰ ਦੇ ਬੈਠੇ ਹੋ, ਮੈਂ ਸੰਖੇਪ ਹੀ ਚੱਲਣਾ। ਹਜ਼ੂਰ ਨੇ ਉੱਥੇ ਲੱਖੀ ਜੰਗਲ ਰਹਿਮਤਾਂ ਕੀਤੀਆਂ, ਜਦੋਂ ਆਏ ਨੇ ਦਮਦਮਾ ਸਾਹਿਬ ਦੀ ਧਰਤੀ ਤੇ, ਇੱਥੇ ਦੀਵਾਨ ਵਿੱਚ ਦੱਲਾ ਵੀ ਆਉਂਦਾ ਸੀ, ਇਹਦੇ ਸਰਦਾਰ ਇਹਦੇ ਸਿਪਾਹੀ ਵੀ ਆਉਂਦੇ ਸਨ। ਇੱਕ ਦਿਨ ਬੈਠਿਆਂ ਇੱਥੇ ਇਹ ਵੀ ਸ਼ਬਦ ਵਰਤੇ ਗਏ ਸਨ, ਗੁਰਮੁਖੋ ਇਹ ਇੱਥੇ ਹੀ ਉਹ ਧਰਤੀ ਹੈ ਜਿੱਥੋਂ ਦਾ ਇੱਕ ਮੁਸਲਮਾਨ ਜਿਹਦਾ ਪਹਿਲਾ ਨਾਮ ਇਬਰਾਹਿਮ ਸੀ, ਇਸੇ ਇਲਾਕੇ ਦਾ, ਤੇ ਕਲਗੀ ਵਾਲੇ ਦੇ ਕੁਰਬਾਨੀ ਨੂੰ ਦੇਖ ਕੇ, ਇਹਦੀ ਮਹਿਮਾ ਨੂੰ ਦੇਖ ਕੇ ਕਹਿੰਦੇ ਨੇ ਕਿ ਇਸ ਨੇ ਅੰਮ੍ਰਿਤ ਦੀ ਦਾਤ ਲਈ, ਤੇ ਇਬਰਾਹਿਮ ਤੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਸੀ ਅਜਮੇਰ ਸਿੰਘ। ਇਸੇ ਬੰਦੇ ਨੂੰ ਫਿਰ ਨਾਮ ਬਾਅਦ ਵਿੱਚ ਸਿੱਖਾਂ ਪਾਇਆ ਮਹਿਮਾ ਸਿੰਘ। ਇਹ ਕਿਉਂ? ਕਿਉਂਕਿ ਮੁਸਲਮਾਨ ਤੋਂ ਸਿੱਖ ਬਣਿਆ, ਤੇ ਲੋਕਾਂ ਵੀ ਜਦੋਂ ਸਿੱਖੀ ਦਾ ਪ੍ਰਚਾਰ ਕਰਦਾ ਸੀ ਤੇ ਅਖੀਰ ਤੇ ਕਹਿੰਦਾ ਸੀ ਗੱਲ ਮੇਰੀ ਨੀ, ਮਹਿਮਾ ਗੁਰੂ ਕੀ ਜੈ, ਤੇ ਫਿਰ ਲੋਕਾਂ ਨੇ ਇਹਦੇ ਵਾਰ ਵਾਰ ਸ਼ਬਦ ਵਰਤਣ ਤੋਂ ਨਾ ਪਾ ਦਿੱਤਾ ਮਹਿਮਾ ਸਿੰਘ। ਹਜ਼ੂਰ ਗੁਰੂ ਕਲਗੀਧਰ ਇੱਥੇ ਟਿਕੇ ਨੇ, ਅੱਜ ਦੀਵਾਨ ਸਜਿਆ ਤੇ ਡੱਲਾ ਆਇਆ, ਦੀਵਾਨ ਵਿੱਚ ਗੱਲਾਂ ਚੱਲ ਪਈਆਂ ਗੁਰੂ ਕੇ ਲਾਲਾਂ ਦੀਆਂ, ਦੀਵਾਨ ਵਿੱਚ ਗੱਲਾਂ ਚੱਲੀਆਂ ਅਨੰਦਪੁਰ ਦੇ ਤੁਰਮਿਆਂ ਤੇ ਪਰਿਵਾਰ ਵਿਛੋੜੇ ਦੀਆਂ, ਤੇ ਇਹਨੇ ਡੱਲੇ ਨੇ ਇੱਕ ਸ਼ਬਦ ਕਿਹਾ, ਕਹਿੰਦਾ ਮਹਾਰਾਜ ਕਿ ਵੇਖੋ ਰੱਬ ਨੇ ਸਬੱਬ ਨਹੀਂ ਬਣਾਇਆ। ਸਤਿਗੁਰੂ ਕਹਿੰਦੇ ਨੇ ਕਾਹਦਾ? ਕਹਿਣ ਲੱਗਾ ਜੇ ਕਿਤੇ ਤੁਸੀਂ ਮੈਨੂੰ ਯਾਦ ਕਰ ਲੈਂਦੇ ਤੇ ਮੇਰੇ ਕੋਲ ਇੰਨੇ ਨੇ ਦਿਓ ਕੱਦ ਦੇ ਆਪਣੇ ਸਿਪਾਹੀ ਨੇ, ਜੇ ਮੈਂ ਹੁੰਦਾ ਤੇ ਕਦੀ ਚਮਕੌਰ ਦੀ ਗੜੀ ਵੀ ਤੁਹਾਡੇ ਪੁੱਤਰ ਸ਼ਹੀਦ ਹੁੰਦੇ, ਜੇ ਮੈਂ ਹੁੰਦਾ ਕਿ ਜੇ ਕਿਤੇ ਮੇਰੇ ਸਿਪਾਹੀ ਹੁੰਦੇ ਤੇ ਗੁਰੂ ਗੋਬਿੰਦ ਸਿੰਘ ਕਿਤੇ ਤੇਰੇ ਲਾਲ ਸਰਹੱਦ ਦੀਆਂ ਨੀਹਾਂ ਵਿੱਚ ਖਲੋਂਦੇ, ਗੱਲ ਗੱਲ ਵਿੱਚ ਕਹਿਣਾ ਕਦੀ ਮੈਨੂੰ ਚੇਤੇ ਕਰ ਦਿਓ। ਪਰ ਇੱਕ ਗੱਲ ਯਾਦ ਰੱਖਿਓ ਕਿ ਆਪਣੇ ਆਪ ਨੂੰ ਭਲਾ ਕਹਾਣ ਨਾਲ ਕਦੀ ਭਲਾਈ ਨਹੀਂ ਮਿਲਦੀ, ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਜਿੱਥੇ ਸਾਨੂੰ ਰਸ ਲੱਗੇ ਨੇ ਨਾ, ਜ਼ਬਾਨ ਦਾ ਰਸ ਹੈ, ਸਾਨੂੰ ਪਾਣ ਦਾ ਰਸ ਹੈ, ਵਿਸ਼ੇ ਭੋਗਣ ਦਾ ਰਸ ਹੈ, ਇੱਥੇ ਇੱਕ ਭੈੜਾ ਰਸ ਹਰ ਇੱਕ ਨੂੰ ਚੰਬੜਿਓ, ਮੈਨੂੰ ਵੀ ਇਸ ਖਿਮਾ ਕਰਿਓ ਸਭ ਨੂੰ। ਮੈਂ ਕਿਤੇ ਬੜਾ ਬਰੀਕੀ ਗੱਲ ਸੋਚਣ ਵਾਲੀ ਗੱਲ ਹੈ, ਸਾਹਿਬ ਨੇ ਬਾਣੀ ਵਿੱਚ ਕਿਹਾ ਉਹ ਸਭ ਤੋਂ ਭੈੜਾ ਰਸ ਹੈ ਆਪਣੀ ਜ਼ਬਾਨ ਨਾਲ ਆਪਣੀ ਜਸ ਕਰੀ ਨਾ। ਇੱਕ ਬਾਣੀ ਦੀ ਤੋਕ ਹੁੰਦੀ ਹੈ, ਰਸ ਕਸ ਆਪ ਸਲਾਹਣਾ। ਦੇਖੋ ਇਹ ਬੜੀ ਵਾਰੀ ਤੁਸੀਂ ਸ੍ਰੀ ਰਾਤ ਦੀ ਤੋਕੇ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਕਹਿੰਦੇ ਸਭ ਤੋਂ ਵੱਡਾ ਰਸ ਹੀ ਇਹ ਕਿ ਥਾਂ ਥਾਂ ਤੇ ਆਪਣੀ ਚਲਾਈ ਜਾਣੀ, ਮੇਰੇ ਵਰਗਾ ਕੋਈ ਨਹੀਂ, ਮੈਂ ਆਹ ਕੀਤਾ, ਮੈਂ ਆਹ ਕਰਾਂਗਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਕਦੀ ਨਾ ਕਹੀ ਮੈਂ ਕੀਤਾ। ਵੈਸੇ ਵੱਖਰਾ ਵਿਸ਼ਾ ਕਿ ਜਿੱਦਣ ਆਉਣਾ ਨਾ ਪੰਥ ਕੀ ਜੀਤ, ਇਹਦੇ ਅਰਥ ਬੜੇ ਡੂੰਘੇ ਹੋਣਗੇ। ਹੁਣ ਜਦੋਂ ਕੋਈ ਕਹਿੰਦਾ ਮੈਂ ਕੀਤਾ ਮੈਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਮਤ ਦੇ ਸ਼ਬਦ ਨਹੀਂ ਹੈਗੇ। ਮਹਾਰਾਜ ਕਾਹਦੇ ਨੇ? ਕਹਿਣ ਲੱਗੇ ਮੂਰਖਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਵਿਗਾੜੇ ਹੋਏ ਬੋਲ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਕਾ ਵਾਰ, ਪਰ ਸਿੱਖਾ ਕਦੀ ਭੁੱਲੀ ਨਾ। ਜੇ ਇਹ ਸ਼ਬਦ ਕਹਿ ਤੇ ਗੁਰੂ ਸਾਹਿਬ ਕਹਿੰਦੇ ਨੇ ਕਰਨ ਵਾਲਾ ਵਿਸਰਿਆ ਦੂਜਾ ਭਾਏ ਪਿਆਰ। ਸਿੱਖੀ ਦੇ ਸ਼ਬਦ ਕੀ ਨੇ? ਸਾਹਿਬ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੂ ਕਿਚ ਹਰ ਕੀਆ ਭਇਓ ਕਬੀਰ। ਕਬੀਰ ਕਹਿਣ ਲੱਗੇ ਤੇਰੀ ਸਿਵ ਤੇਰੀ ਉਪਮਾ। ਇਹਨੇ ਪਰਤ ਪਰਤ ਕੇ ਕਹਿਣਾ ਜੇ ਮੈਂ ਹੁੰਦਾ ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਚ ਬੜੀ ਕਿਰਪਾ ਕੀਤੀ। ਜਦੋਂ ਸਿੱਖ ਟੇਕ ਕੇ ਸੁਖਮਨੀ ਪੜ੍ਹਦਾ ਨਾ, ਮੈਂ ਕਹਿੰਦਾ ਬੰਦੇ ਦੀ ਮੈਲ ਇੱਕ ਵਾਰੀ ਪਾਠ ਕਰੇ ਤੇ ਧੋ ਕੇ ਰੱਖ ਦਿੰਦੇ ਨੇ ਗੁਰੂ ਅਰਜਨ ਸਾਹਿਬ। ਜਦੋਂ ਕਹਿੰਦਾ ਮੈਂ ਚੰਗਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਸਣਾ ਹੈ। ਜੇ ਕਹੀਏ ਮਹਾਰਾਜ ਮਨ ਨਹੀਂ ਟਿਕਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਦ ਲਗ ਧਾਰੈ ਉਹ ਬੈਰੀ ਮੀਤ ਤਬ ਲਗ ਨੇਚਲ, ਨਾ ਹੀ ਚੀਤਰ ਅੰਦਰ ਕਿੱਥੇ ਟਿਕ ਜਾ। ਆਪਣੇ ਅੰਦਰ ਝਾਤੀ ਮਾਰ ਕੇ ਤੂੰ ਦੇਖ। ਜੇ ਤੂੰ ਕਹਿੰਦਾ ਕਿ ਮੈਂ ਬਹੁਤ ਵੱਡਾ ਅਮੀਰ ਹਾਂ ਤੇ ਸਾਹਿਬ ਜੀ ਨੇ ਕਿਹਾ ਕਹਿਣ ਲੱਗੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਜੇ ਕਹਿੰਦਾ ਮੇਰੇ ਸਿਪਾਹੀ ਹੁੰਦੇ ਤੇ ਕੁਝ ਨਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੋ ਜਿਹੜਾ ਬੰਦਾ ਜਵਾਨੀ ਦਾ ਮਾਣ ਕਰਦਾ ਤੇ ਸਾਹਿਬ ਨੇ ਨਾਲ ਕਹਿ ਦਿੱਤਾ ਕਿ ਆਪਸ ਕੋ ਜੋ ਭਲਾ ਕਹਾਵੇ, ਜਿੱਥੇ ਕਿਹਾ ਕਿ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਲਵੰਤ। ਮੇਰੇ ਸਿਪਾਹੀ ਬੜੇ ਚੰਗੇ ਨੇ, ਮੇਰੇ ਕੋਲ ਤਾਕਤ ਬੜੀ ਹੈ, ਉਹਨੂੰ ਇੰਨਾ ਪਤਾ ਨਹੀਂ। ਜਿਸ ਗੁਰੂ ਨੂੰ ਸੁਣਾਉਣਾ ਪਿਆ ਇਹਦਾ ਇੱਕ ਤੀਰ ਕਿਤੇ ਉਸ ਢੰਗ ਨਾਲ ਅਜ਼ਮਤ ਨਾਲ ਕੱਢਦਾ ਹੈ ਤੇ ਸਾਰਿਆਂ ਦੇ ਸੀਨੇ ਚੀਰ ਕੇ ਨਿਕਲ ਜਾਵੇ ਉਸ ਗੁਰੂ ਦੇ ਸਾਹਮਣੇ। ਕਿ ਕਹਿੰਦਾ ਮੇਰੇ ਸਿਪਾਹੀ ਹੁੰਦੇ ਤੇ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਸੋ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਮਾਨ, ਜੋ ਜਾਣੈ ਮੈਂ ਜੋਬਨ ਬੰਤ ਸੋ ਹੋਵਤ ਬਿਸ਼ਟਾ ਕਾ ਜੰਤ। ਸਤਿਗੁਰੂ ਨੂੰ ਕਹਿੰਦਾ ਮੈਂ ਹੁੰਦਾ ਤੇ ਇੰਨੀ ਦੇਰ ਨੂੰ ਲਾਹੌਰ ਤੋਂ ਇੱਕ ਗੁਰੂ ਕਾ ਸਿੱਖ ਤਰਕਾਣ ਸਿੱਖ ਆਇਆ, ਕਾਰੀਗਰ ਸਿੱਖ ਆਇਆ, ਉਹਨੇ ਬੜੀ ਸੋਹਣੀ ਇੱਕ ਬੰਦੂਕ ਬਣਾਈ। ਲੱਭਦਾ ਆਇਆ ਜਿੱਥੇ ਜਿੱਥੇ ਗੁਰੂ ਕਲਗੀ ਧਰ ਸਨ ਉੱਥੋਂ ਲੱਭਦਾ ਆਇਆ ਵੀ ਮੈਂ ਲੱਭਾਂ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਬੰਦੂਕ ਮੱਥਾ ਟੇਕਾਂ ਦਾ ਦਿਆਂ ਕਿ ਜਿਹਨੇ ਤੇਰੇ ਪੁੱਤਰਾਂ ਨੂੰ ਕੋਹ ਕੇ ਸ਼ਹੀਦ ਕੀਤਾ, ਜਿਨ੍ਹਾਂ ਨੇ ਤੇਰੇ ਸਿੱਖਾਂ ਨੂੰ ਟਿਕਣ ਨਾ ਦਿੱਤਾ, ਮੈਂ ਇੰਨਾ ਕੁ ਯੋਗਦਾਨ ਪਾ ਸਕਣਾ, ਮੈਂ ਕਾਰੀਗਰਾਂ ਬੰਦੂਕ ਬਣਾਈਏ ਇਹਦੇ ਵਿੱਚੋਂ ਨਿਕਲਿਆ ਹੋਇਆ ਬਰੂਦ ਤੁਰਕਾਂ ਦੀਆਂ ਜੜ੍ਹਾਂ ਨੂੰ ਫਲਾ ਕੇ ਰੱਖ। ਅੱਜ ਬੰਦੂਕ ਆਈ, ਕਹਿੰਦਾ ਮਹਾਰਾਜ ਨਿਸ਼ਾਨਾ ਬਣਾਇਆ ਜੇ। ਹਜ਼ੂਰ ਕਹਿਣ ਲੱਗੇ ਉਹ ਡੱਲਿਆ ਤੇਰੇ ਆਦਮੀ ਦਿਓ ਕੱਢਦੇ ਨੇ, ਅੱਜ ਇੱਕ ਬੰਦਾ ਚਾਹੀਦਾ, ਅਸੀਂ ਆਪਣੀ ਬੰਦੂਕ ਪਰਖਣੀ ਹੈ। ਤੇ ਚੇਤੇ ਰੱਖਿਓ ਕਦੀ ਮਾਣ ਨਾ ਕਰੀਓ ਵਿਦਵਤਾ ਦਾ, ਮਾਣ ਨਾ ਕਰੀਓ ਜਵਾਨੀ ਦਾ, ਮਾਣ ਨਾ ਕਰੀਓ ਸੇਵਾ ਦਾ। ਇਹ ਵਡਿਆਈ ਦਿੰਦਾ ਗੁਰੂ ਸੇਵਾ ਕਰਾ ਕੇ, ਕੀਰਤਨ ਕਰਾ ਕੇ ਵਡਿਆਈ ਦਿੰਦੇ ਨੇ, ਸੇਵਾ ਕੀਰਤਨ ਕਥਾ ਵਡਿਆਈ ਹੈ। ਤੇ ਜੇ ਸਮਝੀਏ ਮੈਂ ਕਰਨਾ, ਇੱਕ ਪਰਚਾ ਪਾ ਦਿੱਤਾ ਸਾਡੀ ਬਾਜੀ ਉਸ ਦਿਨ ਪੁੱਠੀ ਪੈ ਜਾਣੀ। ਉਹ ਕਹਿੰਦਾ ਮੈਂ? ਹਜ਼ੂਰ ਨੇ ਕਿਹਾ ਡੱਲਿਆ ਲਿਆ ਬਈ, ਤੇਰੇ ਬੰਦੇ ਚਾਹੀਦੇ ਨੇ ਦਮਦਮਾ ਸਾਹਿਬ ਦੀ ਤਵਾਰੀਖ, ਲਿਆ ਆਪਣੇ ਬੰਦੇ, ਆਪਾਂ ਉਹਨਾਂ ਤੇ ਬੰਦੂਕ ਪਰਖਣੀ। ਉਹ ਗਿਆ ਕਹਿੰਦਾ ਵੀ ਇੱਕ ਜਣਾ ਉੱਠੋ, ਗੁਰੂ ਗੋਬਿੰਦ ਸਿੰਘ ਜੀ ਨੇ ਗੋਲੀ ਦਾ ਨਿਸ਼ਾਨਾ ਬੰਦੂਕ ਦਾ ਨਿਸ਼ਾਨਾ ਪਰਖਣਾ, ਤੇ ਤੁਸੀਂ ਕਿਰਪਾ ਕਰੋ ਇੱਕ ਜਣਾ ਆਦਮੀ ਸਾਹਮਣੇ ਜਾ ਕੇ ਖਲੋਵੋ। ਉਹ ਅੱਗੋ ਆਵਾਜ਼ ਦਿੰਦੇ ਨੇ ਡੱਲਿਆ ਮਰਵਾਉਣ ਲੱਗਾ ਐਵੇਂ ਬੇਹੱਕ, ਜੇ ਮਰਵਾਣੀ ਤੇ ਕਿਤੇ ਲੜਾਈ ਵਿੱਚ ਮਰਵਾਈ ਅਸੀਂ ਐਵੇਂ ਗੁਰੂ ਦੀਆਂ ਬੰਦੂਕਾਂ ਅੱਗੇ ਖਲੋ ਕੇ ਨਹੀਂ ਮਰਨਾ ਚਾਹੁੰਦੇ।
ਜਿੰਨਿਆਂ ਨੂੰ ਪੁੱਛਿਆ ਆ ਗਿਆ ਨੀਵੀਂ ਪਾ ਕੇ ਹਜ਼ੂਰ ਕਹਿੰਦੇ ਨੇ ਡੱਲਿਆ ਕਿੱਥੇ ਗਈਆਂ ਫੌਜਾਂ ਜਿਨ੍ਹਾਂ ਦਾ ਮਾਣ ਕਰਦਾ ਸੈਂ। ਕਹਿਣ ਲੱਗਾ ਮਹਾਰਾਜ ਸਾਰੇ ਮੁੱਕਰ ਗਏ ਨੇ, ਕਿਤੇ ਲੜਾਈ ਬਣੇਗੀ ਤੇ ਫਿਰ ਦੇਖਾਂਗੇ, ਮੈਂ ਤਾਂ ਤੁਹਾਡਾ ਸ਼ਰਧਾਲੂ ਹਾਂ ਨਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ਰਧਾਲੂ ਨੇ ਸਾਹਮਣੇ ਖਲੋ, ਅਸੀਂ ਤੇਰੇ ਤੇ ਪਰਖਣੇ, ਤੂੰ ਖਲੋ ਜਾ।
ਜਦੋਂ ਇਹਨੇ ਸ਼ਬਦ ਕਹਿ ਵੀ ਤੂੰ ਖੜਾ ਹੋ, ਉਸੇ ਵੇਲੇ ਡੱਲੇ ਦਾ ਅੰਦਰ ਘਬਰਾ ਗਿਆ। ਸਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਖੜਾ ਹੋ। ਕਹਿੰਦਾ ਨਹੀਂ ਮਹਾਰਾਜ, ਕਿਤੇ ਜੰਗ ਵਿੱਚ ਹਜ਼ੂਰ ਕਹਿੰਦੇ ਨੇ ਜਦੋਂ ਸਿੱਖ ਗੁਰੂ ਨੂੰ ਆਪਣਾ ਆਪ ਪੇਸ਼ ਕਰ ਦਿੰਦਾ, ਉਹ ਨਹੀਂ ਵੇਖਦਾ ਕੇਸ ਕਿਹੜਾ ਹੈ, ਉਹ ਨਹੀਂ ਵੇਖਦਾ ਚਮਕੌਰ ਦੀ ਗੜੀ ਹੈ, ਉਹ ਨਹੀਂ ਵੇਖਦਾ ਪੰਘਾਣੀ ਦਾ ਯੁੱਧ ਹੈ, ਉਹ ਨਹੀਂ ਵੇਖਦਾ ਮਾਛੀ ਵਾਲਾ ਹੈ, ਉਹ ਆਪਣਾ ਆਪ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ। ਜਦੋਂ ਡੱਲੇ ਨੇ ਇਹ ਗੱਲ ਸੁਣੀ ਨੀਵੀਂ ਪਾ ਲਈ, ਹਜ਼ੂਰ ਨੇ ਉਸੇ ਵੇਲੇ ਪੁਕਾਰ ਕੇ ਕਿਹਾ ਕਿ ਬਾਹਰ ਦੋ ਸਿੰਘ ਨੇ, ਉਹਨਾਂ ਨੂੰ ਆਵਾਜ਼ ਦਿਓ ਤੇ ਆਵਾਜ਼ ਦੇਣੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਤੇ ਜਲਦੀ ਆਓ। ਕਹਿੰਦੇ ਨੇ ਦਸਤਾਰ ਸਜਾਉਂਦੇ ਪਏ ਸਨ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ, ਇੱਕੋ ਦਮ ਆਵਾਜ਼ ਪਈ ਸਿੱਖੋ ਗੁਰੂ ਗੋਬਿੰਦ ਸਿੰਘ ਨੇ ਗੋਲੀ ਦਾ ਨਿਸ਼ਾਨਾ ਪਰਖਣਾ, ਤੁਹਾਨੂੰ ਪੁਕਾਰਿਆ ਤੇ ਲੜ ਪੱਗ ਦੇ ਪਕੜ ਕੇ ਇੱਕੋ ਦਮ ਦੋਨੋਂ ਨੱਠ ਸਾਹਮਣੇ ਆ ਕੇ ਖਲੋ ਗਏ। ਇੱਕ ਧੱਕੇ ਮਾਰੇ ਇੱਕ ਦੂਜੇ ਨੂੰ, ਮੈਂ ਅੱਗੇ ਖਲੋਣਾ, ਦੂਜਾ ਕਹਿ ਮੈਂ ਖਲੋਣਾ, ਤੇ ਦੱਲਾ ਵੇਖ ਕੇ ਹੈਰਾਨ ਕਹਿੰਦਾ ਇਹ ਕੀ ਮਾਜਰਾ। ਹਜ਼ੂਰ ਕਹਿਣ ਲੱਗੇ ਕਿ ਜਨਾ ਖੜਾ ਹੋ ਜਾਓ, ਦੋਵੇਂ ਕਿਉਂ? ਤੇ ਅਗਲਾ ਕਹਿੰਦਾ ਦਾਤਾ ਪਹਿਲਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ, ਮੇਰੇ ਤੇ ਨਿਸ਼ਾਨਾ ਬਣਾਓ। ਪਿਛਲਾ ਖਲੋ ਕੇ ਕਹਿੰਦਾ ਨਹੀਂ ਦਾਤਾ ਇਹ ਸੱਚ ਨਹੀਂ ਕਹਿੰਦਾ, ਮੇਰੇ ਤੇ ਨਿਸ਼ਾਨਾ ਬਣਾਓ। ਇੱਕ ਦੂਜੇ ਤੋਂ ਅੱਡੀਆਂ ਚੁੱਕ ਕੇ ਸਾਹਮਣੇ ਖਲੋਣ, ਹਜ਼ੂਰ ਨੇ ਫਾਇਰ ਕੀਤਾ, ਗੋਲੀ ਉੱਤੋਂ ਨਿਕਲ ਗਈ, ਆਪ ਕੱਢੀ। ਹੱਸ ਕੇ ਕਿੰਨੇ ਡੱਲਿਆ ਚੇਤੇ ਰੱਖੀ, ਜਿਹੜੇ ਜੰਗ ਵਿੱਚ ਜੂਝੇ ਨੇ ਇਹੋ ਜਿਹੇ ਸਨ, ਨਾ ਕਿ ਤੇਰੇ ਸਿਪਾਹੀਆਂ ਵਰਗੇ। ਡੱਲੇ ਨੀਵੀਂ ਪਾ ਲਈ। ਇੱਥੇ ਫਿਰ ਇੱਕ ਸ਼ਬਦ ਵਰਦੇ ਨੇ ਕਿ ਡੱਲਾ ਖਿਸਕਿਆ ਵੀ, ਧਿਆਨ ਦਿਆ ਜੇ। ਇੱਥੇ ਬੈਠੇ ਕਿਸੇ ਸੱਜਣ ਨੇ ਸ਼ਬਦ ਵਰਤੇ, ਗੁਰੂ ਸਾਹਿਬ ਇਕੱਲੇ ਬੈਠੇ ਨੇ, ਉਹ ਚਲਾ ਗਿਆ ਮਯੂਸ ਹੋ ਕੇ। ਹੱਸ ਕੇ ਕਿਹਾ, ਕਹਿਣ ਲੱਗੇ ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਡੱਲਾ ਮੱਲਾ ਦੋਨੋਂ ਭਰਾ ਨੇ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਹਜ਼ੂਰ ਹੱਸ ਕੇ ਕਹਿਣ ਲੱਗੇ ਨਾ ਕਿਹਾ ਇਹ ਸ਼ਬਦ ਕਹਿ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਨਾਲ ਅੱਲਾ, ਮੇਰਾ ਰੱਬ ਮੈਂ ਕਦੀ ਇਕੱਲਾ ਨਹੀਂ ਹੋਇਆ। ਹਜ਼ੂਰ ਨੇ ਉਸ ਧਰਤੀ ਤੇ ਇਹ ਵੀ ਪਰਖ ਕੀਤੀ, ਸਮਾਂ ਲੰਘਿਆ, ਅੱਜ ਦਿੱਲੀ ਦੀ ਧਰਤੀ ਤੋਂ ਮਾਤਾ ਸੁੰਦਰੀ ਜੀ ਆਏ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਨੇ, ਤੇ ਚੇਤੇ ਰੱਖਿਓ ਆਪ ਸਿਆਣੀ ਗ੍ਰਿਸ਼ਤੀ ਬੈਠੀ ਹੋ ਗੁਰਮੁਖੋ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਪਹੁੰਚੇ ਨੇ। ਕਦੀ ਦੁਨਿਆਵੀ ਤੌਰ ਤੇ ਪੇਸ਼ ਕਰਕੇ ਦੇਖਿਓ ਕਿ ਇੱਕ ਪਤਨੀ ਆਪਣੇ ਪਤੀ ਨੂੰ ਮਿਲੇ, ਜਿੱਦਣ ਵਿਛੜੀ ਹੋਵੇ, ਸਿਰਫ ਮੈਂ ਦੁਨੀਆਦਾਰ ਸ਼ਬਦ ਵਰਤੇ ਨੇ, ਚਾਰ ਪੁੱਤਰ ਉਹਦੇ ਨਾਲ ਪਤੀ ਦੇ ਹੋਣ, ਅਖੀਰ ਤੇ ਚਾਰੇ ਪੁੱਤਰ ਤੇ ਸੱਸ ਸ਼ਹੀਦ ਹੋ ਗਈ ਹੋਵੇ, ਕੀ ਉਹ ਜਿਹਾ ਮਾਹੌਲ ਹੋਵੇਗਾ ਜਦੋਂ ਮਾਤਾ ਸੁੰਦਰੀ ਜੀ ਮੇਰੇ ਗੁਰੂ ਗੋਬਿੰਦ ਸਿੰਘ ਸਹਿਜ ਸੱਚੇ ਪਾਤਸ਼ਾਹ ਨੂੰ ਮਿਲੇ ਹੋਣ। ਕਹਿਣਾ ਸੌਖਾ, ਦੇਖੋ ਮਿਲਣਾ ਹੈ, ਪੁੱਤਰ ਕੋਈ ਨਹੀਂ, ਮਾਤਾ ਗੁਜਰੀ ਕੋਈ ਨਹੀਂ, ਤੇ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਇਹ ਸ਼ਬਦ ਸਿੱਖਾਂ ਨੂੰ ਕਹਿ ਚੁੱਕੇ ਨੇ। ਜਦੋਂ ਲੱਖੀ ਜੰਗਲ ਦੇ ਸਿੱਖ ਆਉਂਦੇ ਸਨ, ਮਾਲਵੇ ਮਾਝੇ ਦੇ ਸਿੱਖ ਆਉਂਦੇ ਸਨ, ਤੇ ਜਦੋਂ ਸਾਹਿਬਜ਼ਾਦਿਆਂ ਦੀ ਦਾਸਤਾਨ ਚੱਲਣੀ ਤੇ ਚਰਨ ਪਕੜ ਕੇ ਕਹਿੰਦੇ ਸਨ ਸ਼ਹਿਨ ਸ਼ਾਹ ਤੇਰਾ ਕਰਜ਼ ਅਸੀਂ ਨਹੀਂ ਉਲਾ ਸਕਣਾ, ਉੱਥੇ ਇੱਕ ਕਵੀ ਨੇ ਸ਼ਬਦ ਕਹੇ ਨੇ। ਹਜ਼ੂਰ ਦੇ ਉਹਨੇ ਅੰਦਰ ਦੇ ਖਿਆਲ ਨੇ ਉਸ ਕਵੀ ਦੇ, ਹਜ਼ੂਰ ਨੇ ਕਹਿਣਾ ਨਹੀਂ, ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ। ਉਹ ਸ਼ਹਿਨ ਸ਼ਾਹ ਸ਼ਬਦ ਵਰਦੇ ਨੇ ਕਿ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਉਹ ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਅਕਾਲ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੰਘੋ ਮੈਨੂੰ ਸ਼ਹਿਨ ਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ, ਮਤ ਕਹੋ ਸਿੰਘੋ ਮੈਨੂੰ ਸ਼ਹਿਨ ਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ ਮੈਂ। ਇਹ ਖਾਲਸਾ ਜੀ ਤੈਨੂੰ ਪਦਵੀ ਮਿਲੀ ਸੀ, ਦੇਖੋ ਇੱਕ ਕੇਸਗੜ੍ਹ ਦੀ ਧਰਤੀ ਤੇ ਮਿਲੀ ਸੀ, ਤੈਨੂੰ ਗੁਰਚੇਲਾ ਬਣਾਇਆ ਸੀ, ਚਮਕੌਰ ਦੀ ਧਰਤੀ ਤੇ ਤੇਰੇ ਚਿਹਰੇ ਤੇ ਤੇਰੇ ਸੀਸ ਤੇ ਕਲਗੀਆਂ ਸਜਾਈਆਂ ਸਨ ਆਪਣੀਆਂ ਲਾ ਕੇ, ਭਾਵੇਂ ਭਾਈ ਸੰਗਤ ਸਿੰਘ ਨੂੰ ਸਜਾਈ ਪਰ ਹੈ ਤਾਂ ਸਿੱਖ,
ਅੱਜ ਤੀਜੀ ਪਦਵੀ ਤੈਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਮਿਲ ਲੱਗੀ। ਕਿਵੇਂ? ਮਾਤਾ ਸੁੰਦਰੀ ਜੀ ਆਏ ਨੇ, ਆ ਕੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੇ ਪਹਿਲਾ ਸਵਾਲ ਕੀਤਾ, ਸੰਗਤ ਵਿੱਚ ਅੱਖ ਗਡਾ ਕੇ ਦੇਖਿਆ ਕਿ ਮੇਰਾ ਅਜੀਤ ਵੀ ਕਿਤੇ ਬੈਠਾ ਹੋਣਾ, ਮੇਰਾ ਜੁਝਾਰ ਕਿਤੇ ਬੈਠਾ ਹੋਣਾ, ਸਾਡੇ ਫਤਿਹ ਤੇ ਜੋਰਾਵਰ ਕਿਤੇ ਦੇਸ ਦਿਸਣਗੇ, ਮੈਨੂੰ ਬਾਹਰੋਂ ਮਿਲਣਗੇ। ਤੇ ਅਸਲ ਵਿੱਚ ਜਦੋਂ ਤਵਾਰੀਖ ਨੂੰ ਪੜ੍ਹੀਏ, ਘਾਲਾ ਮਾਲਾ ਨਾ ਕਰੀਏ, ਇਮਾਨਦਾਰੀ ਰੱਖੀਏ, ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਪੌਂਟਾ ਸਾਹਿਬ ਦੀ ਧਰਤੀ ਤੇ। ਬਾਬਾ ਜੋਰਾਵਰ ਸਿੰਘ, ਵਾਹਿਗੁਰੂ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਜੀਤੋ ਜੀ ਦੀ ਕੁੱਖ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਕਈ ਸੱਜਣ ਕਹਿੰਦੇ ਨੇ ਇੱਕ ਕਦੀ ਤੱਕਿਓ, ਜਦੋਂ ਤੁਸੀਂ ਕਿਤੇ ਫੋਲਗੜ ਕਿਲੇ ਦੀ ਗੱਲ ਕੀਤੀ ਸੀ ਕਿ ਮਾਤਾ ਜੀਤੋ ਜੀ ਦਾ ਅਜੇ ਵੀ ਅਸਥਾਨ ਆਨੰਦਪੁਰ ਸਾਹਿਬ ਦੇ ਚਲਾਣੇ ਤੋਂ ਬਾਅਦ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਹੁਣ ਦੇਖੋ ਮਾਤਾ ਸੁੰਦਰੀ ਜੀ ਆਪਣੇ ਬੱਚਿਆਂ ਨੂੰ, ਆਪਣੇ ਲਾਲਾਂ ਨੂੰ ਲੱਭਦੀ ਪਈ ਏ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਖਾਲਸੇ ਵੱਲ ਵੇਖਦੇ ਪਏ ਨੇ। ਕਿਤੇ ਇਹੋ ਜਿਹਾ ਮਿਲੇਗਾ ਕੋਈ ਗੁਰੂ? ਤੇ ਇੱਥੇ ਇੱਕ ਮੈਂ ਅਰਜ਼ ਕਰਨੀ ਚਾਹੁੰਦਾ, ਮਾਤਾ ਸੁੰਦਰੀ ਜੀ ਨੇ ਬੜੇ ਪਿਆਰ ਨਾਲ ਨਜ਼ਦੀਕ ਹੋ ਕੇ ਗੱਲ ਪੁੱਛੀ, ਸਾਹਿਬ ਜੀਓ, ਸਤਿਗੁਰੂ, ਮੇਰੇ ਲਾਲ, ਮੇਰੇ ਬੱਚੇ। ਤੇ ਸਤਿਗੁਰੂ ਇੱਕੋ ਦਮ ਡੂੰਘੀ ਨਜ਼ਰ ਗਡਾ ਕੇ ਖਾਲਸੇ ਦੇ ਸਰੂਰ ਵੱਲ ਤੱਕਿਆ ਤੇ ਨਾਲ ਸ਼ਬਦ ਕਹਿ ਕਿ ਦੇਖ ਕਿਹੜੇ ਪੁੱਤਰ ਲੱਭਣ ਆਈ, ਮੇਰਾ ਅਜੀਤ, ਜੁਝਾਰ, ਜੋਰਾਵਰ ਸਿੰਘ, ਮੇਰੇ ਫਤਿਹ ਸਿੰਘ। ਤੇ ਜਦੋਂ ਕਦੀ ਅੱਲਾ ਯਾਰ ਖਾਂ ਜੋਗੀ ਨੂੰ ਪੜ੍ਹੋ, ਕਹਿੰਦੇ ਨੇ ਜਦੋਂ ਛੋਟੇ ਸਾਹਿਬਜ਼ਾਦੇ ਵਿਛੜ ਗਏ ਨਾ, ਵਿਛੜ ਗਏ, ਤੇ ਉਹ ਆਪਸ ਵਿੱਚ ਗੱਲ ਕਰਦੇ ਸਨ ਕਿ ਜਦੋਂ ਕਿਤੇ ਰਣ ਜਿੱਤ ਕੇ ਮੇਰੇ ਬਾਪੂ ਜੀ ਸਾਹਿਬਜ਼ਾਦੇ ਵੱਡੇ ਸਾਡੇ ਭਰਾ ਤੇ ਮਾਤਾਵਾਂ ਮਿਲਣਗੀਆਂ ਸੀ, ਉਹਨਾਂ ਦੇ ਕੁੱਛੜ ਨਹੀਂ ਚੜਨਾ, ਉਹਨਾਂ ਦੇ ਨਾਲ ਨਹੀਂ ਬਹਿਣਾ, ਉਹਨਾਂ ਤੋਂ ਇਕਰਾਰ ਲੈਣਾ ਕਿ ਪਰਤ ਕੇ ਸਾਨੂੰ ਇਕੱਲਿਆਂ ਨਾ ਛੱਡ ਕੇ ਜਾਇਆ ਜੀ। ਆਖਿਰ ਮਨੁੱਖੀ ਮਨ ਨੇ ਸਿੱਖਾਂ ਕਦੀ ਗੁਰੂ ਗੋਬਿੰਦ ਸਿੰਘ ਦਾ ਕਰਜ਼ ਨਹੀਂ ਤੂੰ ਲਾ ਸਕਦਾ, ਤੂੰ ਤਾਂ ਉਹਦੀ ਕੀਤੀ ਉੱਤੇ ਤਰਕ ਕਰਨ ਲੱਗ ਪਏ। ਕਦੀ ਦੇਖੋ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਸੀ, ਕਹਿਣ ਲੱਗੇ ਛੋਟੇ ਸਾਹਿਬਜ਼ਾਦੇ ਕਹਿੰਦੇ ਸਨ, ਜਬ ਰਣ ਅਜੀਤ ਜੀਤ ਕੇ ਜੁਝਾਰ ਆਏਗੇ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ। ਸ਼ਬਦ ਬੜੇ ਸਮਝ ਪੈਣ ਵਾਲੇ ਨੇ। ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ। ਮਾਤਾ ਕਭੀ, ਪਿਤਾ ਕਭੀ, ਭਾਈ ਬਣਾਏਗੇ, ਗਲੇ ਲਗਾ ਕੇ ਖਮ ਕੋ ਕਹੇਗੇ ਵਾਰ ਵਾਰ, ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜ਼ੇਨ ਹਾਰ। ਫਿਰ ਕਹਿੰਦੇ ਸਨ ਜੇ ਕਿਤੇ ਮੰਨਾਂਗੇ ਤੇ ਸਾਡੇ ਇਕਰਾਰ ਲਾਂਗੇ। ਕੀ ਸ਼ਬਦ ਸਨ? ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਅਕੇਲੇ ਹਮ ਕੋ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹਮ ਹੱਸ ਕੇ ਰੁਲਾਉਣਾ ਨਾ ਫਿਰ ਕਭੀ, ਕਿ ਸਾਨੂੰ ਕੱਲਿਆ ਨਾ ਛੱਡਿਓ। ਮਾਤ ਸੁੰਦਰੀ ਨੇ ਪੁੱਛਿਆ, ਸਾਹਿਬ ਜੀ, ਮੇਰੇ ਲਾਲ, ਗੁਰੂ ਗੋਬਿੰਦ ਸਿੰਘ ਨੇ ਖਾਲਸੇ ਤੈਨੂੰ ਇੱਕ ਪਦਵੀ ਦਿੱਤੀ, ਇੰਨੀ ਉੱਚੀ ਪਦਵੀ, ਅੱਜ ਤੀਕਰਾ ਲੋਕਾਂ ਦੇ ਪੁੱਤਰ ਮਰਵਾਉਂਦੇ ਆਪਣੇ ਬਚਾਉਂਦੇ ਨੇ। ਕਹਿਣ ਲੱਗੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਇਹ ਦਮਦਮਾ ਸਾਹਿਬ ਦੀ ਧਰਤੀ ਤੇ ਪਦਵੀ ਮਿਲੀ ਸੀ ਕਿ ਇਹ ਖਾਲਸੇ ਪੁੱਤਰ ਦੇ ਉੱਤੋਂ ਮੈਂ ਆਪਣੇ ਚਾਰੇ, ਇਹ ਮੇਰਾ ਪੁੱਤਰ ਨਾਦੀ ਪੁੱਤਰ ਹੈ, ਵਾਹਿਗੁਰੂ ਉਹ ਮੇਰੇ ਪੁੱਤਰ ਬਿੰਦੀ ਪੁੱਤਰ ਸਨ, ਮੈਂ ਆਪਣੇ ਨਾਦੀ ਪੁੱਤਰਾਂ ਤੋਂ ਆਪਣੇ ਬਿੰਦੀ ਪੁੱਤਰ ਵਾਰ ਦਿੱਤੇ ਨੇ, ਚਾਰ ਨਾ ਲੱਭੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਬੈਠੇ ਨੇ ਅਜੀਤ ਤੇ ਜੁਝਾਰ ਹੀ। ਇੰਨੀ ਉੱਚੀ ਪਦਵੀ ਦਿੱਤੀ ਤੇ ਸ਼ਬਦ ਵਰਤੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਸੀਸ ਪਰ ਵਾਰ ਦੀਏ, ਇਹਦਾ ਅਰਥ ਕੀ? ਵੀ ਸੀਸ ਉੱਤੋਂ ਵਾਰ ਦਿੱਤੇ। ਦੇਖੋ ਤੁਸੀਂ ਮਾਈਆਂ, ਬੀਬੀਆਂ, ਭੈਣਾਂ ਬੈਠੀਆਂ ਜੇ, ਉੱਥੇ ਇੱਕ ਸ਼ਬਦ ਜਿਹੜਾ ਵਾਰ ਦੀਏ ਨੇ, ਇਹਦੇ ਵੱਲ ਧਿਆਨ ਦਿਆ ਜੇ। ਇਹ ਗੁਰਮਤ ਨਾ ਸਮਝਿਓ, ਇੱਕ ਸਮਾਜਿਕ ਜੀ ਰੀਤ ਹੈ ਕਿ ਜਦੋਂ ਕਿਤੇ ਬੱਚੇ ਨੂੰ ਘਰ ਲੈ ਕੇ ਮਾਈਆਂ ਵਰਦੀਆਂ ਨੇ, ਮਰਜ਼ ਕੀਤੀ ਹੈ ਨਾ ਸਮਝੋ, ਕਰਮ ਕਾਂਡ ਵੱਲ ਮੈਂ ਪ੍ਰੇਰਿਆ, ਉਹ ਪਹਿਲਾ ਕੰਮ ਕੀ ਕਰਦੀਆਂ ਨੇ? ਮਿੱਟੀ ਜ਼ਮੀਨ ਤੋਂ ਲੈ ਕੇ ਬੱਚੇ ਤੋਂ ਵਾਰ ਕੇ ਸੱਚਦੀਆਂ। ਕਿਉਂ? ਕਿਹੜੀ ਚੀਜ਼ ਵਾਰੀ? ਪਰਤ ਕੇ ਕਈ ਵਾਰੀ ਬੱਚਾ ਬਿਮਾਰ ਹੋ ਜਾਏ, ਸਾਡੇ ਲੋਕਾਂ ਦਾ ਇੱਕ ਭਰਮ ਵੀ ਹੈ ਕਿ ਮਰਚਾਂ ਵਾਰ ਕੇ ਉਹਦੇ ਤੋਂ ਅੱਗ ਵੀ ਸੜਦੀਆਂ ਨੇ। ਤੇ ਜਿੱਦਣ ਪੁੱਤਰ ਵਿਆਹਿਆ ਜਾਂਦਾ ਹੈ ਨਾ, ਤੇ ਮਾਈ ਪਾਣੀ ਵਾਰ ਕੇ ਪੀਂਦੀ, ਪਿਓ ਉਹਦੇ ਉੱਤੋਂ ਵਾਰ ਨਹੀਂ ਕਰਦਾ, ਰੁਪਈਏ ਵਾਰਦਾ। ਇਹਦਾ ਮਤਲਬ ਕੀ? ਧਰਤੀ ਮਾਂ ਧਰਤੀ ਪਵਿੱਤਰ ਏ। ਅਸੀਂ ਕਹਿੰਦੇ ਹਾਂ ਬੇਟਾ ਮੈਂ ਤੇਰੇ ਤੋਂ ਧਰਤੀ ਵਰਗਾ ਸਹਿਣਸ਼ੀਲਤਾ, ਮੈਂ ਧਰਤੀ ਵਰਗੀ ਤਾਕਤ ਵੀ ਤੇਰੇ ਤੋਂ ਵਾਰ ਦਿੱਤੀ, ਰੁਪਈਆ ਵੀ ਤੇਰੇ ਤੋਂ ਵਾਰਿਆ, ਮੈਂ ਪਾਣੀ ਵੀ ਤੇਰੇ ਤੋਂ ਵਾਰਿਆ। ਉਹ ਦੁਨੀਆਂ ਦੀ ਮਾਂ ਤਾਂ ਮਰਚਾਂ ਵਾਰ ਕੇ ਕਹਿੰਦੀ ਏ ਮੇਰੇ ਬੱਚੇ ਨੂੰ ਕਦੀ ਨਜ਼ਰ ਨਾ ਲੱਗੇ, ਤੇ ਕਲਗੀ ਵਾਲਾ ਕਹਿੰਦਾ ਖਾਲਸਾ ਮੈਂ ਮਰਚਾਂ ਨੀ, ਮੈਂ ਪਾਣੀ ਨੀ, ਮੈਂ ਪੈਸੇ ਨਹੀਂ, ਮੈਂ ਚਾਰੇ ਪੁੱਤਰ ਤੇਰੇ ਤੋਂ ਵਾਰ ਕੇ ਕਹਿੰਦਾ ਤੈਨੂੰ ਕਦੀ ਵੀ ਨਜ਼ਰ ਨਾ ਲੱਗੇ, ਮੈਂ ਆਪਣੇ ਪੁੱਤਰ ਤੇਰੇ ਤੋਂ ਵਾਰੇ ਨੇ। ਤੇ ਮਾਤਾ ਸੁੰਦਰ ਜੀ ਨੇ ਸ਼ਬਦ ਜਦੋਂ ਸੁਣੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਵੇ ਤੋਂ ਕਿਆ ਕੁਆ ਜੀਵਤ, ਕਈ ਹਜ਼ਾਰ ਮੇਰੇ ਹਜ਼ਾਰਾਂ ਦੀ ਤਾਦਾਦ ਵਿੱਚ ਪੁੱਤਰ ਨੇ। ਗੁਰਮੁਖ ਇਹ ਪਦਵੀ ਖਾਲਸੇ ਨੂੰ ਮਿਲੀ। ਹੁਣ ਜਿਹੜੀ ਅੱਗੇ ਮੈਂ ਅਰਜ਼ ਕਰਨੀ ਚਾਹੁੰਦਾ, ਅੱਜ ਡੱਲਾ ਮੇਰੇ ਸਾਹਿਬ ਦੇ ਚਰਨਾਂ ਵਿੱਚ ਬੈਠਾ, ਸਤਿਗੁਰੂ ਨੇ ਉੱਥੇ ਡੱਲੇ ਨੂੰ ਇੱਕ ਸ਼ਬਦ ਕਿਹਾ। ਬਾਹਰ ਨਿਕਲੇ ਥੋੜਾ ਜਿਹਾ ਸੈਰ ਕਰਨ ਨੂੰ, ਮਾਲਵੇ ਦੇ ਲੋਕਾਂ ਨੂੰ ਇਹ ਫਖਰ ਹੈ, ਵੰਡੀ ਨਾ ਸਮਝਿਓ। ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਡੱਲਿਆ ਉਹ ਸਾਹਮਣੇ ਦੇਖ ਦਰਿਆ ਪਾਣੀ ਦੇ ਆ ਗਏ ਮਾਲਵੇ ਵਿੱਚ, ਉਹ ਦੇਖ ਨਹਿਰਾਂ ਨਦੀਆਂ ਮਾਲਵੇ ਨੂੰ ਆ ਗਈਆਂ ਸਰਿਆ ਕਰਨ ਲਈ। ਹੱਸ ਕੇ ਕਹਿੰਦਾ ਮਹਾਰਾਜ ਇਹ ਤਾਂ ਰੇਤ ਚਮਕਦੀ ਪਈ ਹੈ, ਪਾਣੀ ਦੇ ਦਰਿਆ ਨਹੀਂ। ਸਤਿਗੁਰੂ ਨੇ ਫਿਰ ਕਿਹਾ ਵੇਖ ਹੋਏ ਉਹ ਮਾਲਵੇ ਦੀ ਧਰਤੀ ਨੂੰ ਭਾਗ ਲੱਗ ਗਏ ਨਹਿਰਾਂ ਦੇ ਦਰਿਆਵਾਂ ਦੇ ਪਾਣੀ ਨਾਲ। ਕਹਿੰਦਾ ਨਹੀਂ ਚਮਕਦੀ ਰੇਤ ਹੈ। ਦੂਜੀ ਵਾਰੀ ਕਿਹਾ ਡੱਲਿਆ ਦੇਖ ਅੰਬਾਂ ਦੇ ਰੁੱਖ ਸਾਹਮਣੇ ਕਿੰਨੇ ਸੋਹਣੇ ਫਲ ਲੱਗੇ ਨੇ। ਕਹਿੰਦਾ ਭੁਲੇਖਾ ਨਾ ਖਾਇਓ ਸਾਹਿਬ ਜੀ, ਅੱਕਾਂ ਨੂੰ ਬੱਕਰੀਆਂ ਲੱਗੀਆਂ ਨੇ। ਕਹਿਣ ਲੱਗੇ ਉਹ ਦੇਖ ਡੱਲਿਆ ਕਿੰਨੇ ਕਮਾਦ ਗੰਨਿਆਂ ਦੇ ਖੇਤ। ਕਹਿੰਦਾ ਦਾਤਾ ਖੰਨੇ ਨੇ ਦਿਲਾ ਉੱਗਿਆ, ਕਾਨੇ ਨੇ ਸੁੱਕੇ ਖਲੋਤੇ। ਕਹਿਣ ਲੱਗੇ ਦੇਖੋ ਡੱਲਿਆ ਮਾਲਵੇ ਦੀ ਧਰਤੀ ਵਿੱਚ ਕਣਕ ਝੋਨਾ ਚਣੇ ਸਭ ਕੁਝ ਪੈਦਾ ਹੋ ਗਿਆ। ਕਹਿੰਦਾ ਨਹੀਂ ਦਾਤਿਆ ਇਹ ਕਾਈ ਸੁੱਕੀ ਏ, ਪੋਲੀਆਂ ਨੇ ਕੁਝ ਨਹੀਂ। ਹੱਸ ਕੇ ਕਹਿਣ ਲੱਗੇ ਡੱਲਿਆ ਤੂੰ ਨੀ ਵੇਖੇਗਾ ਪਰ ਮਾਲਵੇ ਵਿੱਚ ਸਭ ਕੁਝ ਆਵੇਗਾ। ਇੱਥੇ ਨਹਿਰਾਂ ਵੀ ਆਉਣਗੀਆਂ, ਇੱਥੇ ਅੰਬਾਂ ਦੇ ਬਾਗ ਵੀ ਹੋਣਗੇ, ਇੱਥੇ ਕਣਕ ਵੀ ਹੋਵੇਗੀ, ਝੋਨਾ ਵੀ ਹੋਵੇਗਾ। ਪਰ ਤੂੰ ਸੱਤ ਬਚਨ ਕਰੀ ਜਾਂਦੋ ਤੇ ਸਰਹੰਦ ਵਰਗੀ ਮੌਜ ਅੱਜ ਹੀ ਬਣਾ ਦੇਣੀ ਸੀ। ਤੈਨੂੰ ਸ਼ੱਕ ਹੀ ਪੈ ਗਿਆ ਵੀ ਨਹੀਂ ਚਮਕਦੀ ਰੇਤ ਨਹੀਂ, ਇੱਥੇ ਦਰਿਆ ਵੀ ਵਗਣਗੇ। ਖੈਰ ਮੇਰੇ ਸਾਹਿਬ ਨੇ ਕਿਰਪਾ ਕੀਤੀ, ਇਸ ਧਰਤੀ ਤੇ ਬਖਸ਼ਿਆਂ ਦੀ ਝੜੀ ਲਾ ਦਿੱਤੀ। ਅੱਜ ਦੇਖੋ ਇਸ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਹੋਰ ਕਿਰਪਾ ਹੋਈ। ਕਿਉਂ ਤਖਤ ਹੋਂਦ ਵਿੱਚ ਆਇਆ? ਪਹਿਲੀ ਗੱਲ ਖਾਲਸਾ, ਮਾਤਾ ਸੁੰਦਰੀ ਨੂੰ ਤੇਰੇ ਲਈ ਕਹਿ ਦਿੱਤਾ ਮੈਂ ਪੁੱਤਰ ਵਾਰ ਆਇਆ ਵੇ ਇਹਨਾਂ ਦੀ ਖਾਤਰ, ਤੇ ਮੈਂ ਪਿਛਲੇ ਦਿਨੀ ਦੋ ਵਾਰੀ ਉਹ ਗੱਲ ਰਿਪੀਟ ਕਰ ਚੁੱਕਾ, ਅੱਜ ਮੈਂ ਫਿਰ ਕਰਨੀ ਚਾਹੁੰਦਾ। ਇਸ ਕਰਕੇ ਕਿਤੇ ਸਾਡੇ ਅੰਦਰ ਨੂੰ ਠੋਕਰ ਲੱਗ ਜਾਏ। ਇਹ ਗੁਰੂ ਕੇ ਸਿੱਖਾ, ਸਤਿਗੁਰੂ ਨੇ ਤੇਰੀ ਝੋਲੀ ਵਿੱਚ ਤੇਰੇ ਤੋਂ ਆਪਣੇ ਪੁੱਤਰਾਂ ਦੇ ਸਿਰ ਵਾਰੇ, ਤੇ ਇੱਕੋ ਗੱਲ ਕਹੀ ਮੇਰੇ ਇਹਨਾਂ ਵਿੱਚੋਂ ਅਜੀਤ ਨੂੰ ਵੇਖੀ, ਜੁਝਾਰ ਨੂੰ ਵੇਖੀ, ਨਿੱਕੇ ਨਿੱਕੇ ਖੇਡ ਦੇ ਬੱਚਿਆਂ ਵਿੱਚੋਂ ਫਤਿਹ ਸਿੰਘ ਤੇ ਜੋਰਾਵਰ ਦੇਖੀ। ਕਿਉਂ? ਕਿ ਤੇਰੇ ਵਿੱਚੋਂ ਆਪਣੇ ਪੁੱਤਰਾਂ ਦੀ ਤਸਵੀਰ ਗੁਰੂ ਵੇਖਣਾ ਚਾਹੁੰਦਾ ਹੈ, ਤੇ ਜਦੋਂ ਤੂੰ ਬੱਚਿਆਂ ਦੇ ਕੇਸ ਤੇ ਆਪਣੇ ਕੇਸ ਕਟਾ ਕੇ ਆਉਂਦਾ ਕਿ ਤੇਰੇ ਬੱਚੇ ਵਿੱਚੋਂ ਫਤਿਹ ਸਿੰਘ ਦੀ ਮੂਰਤ ਨਜ਼ਰ ਆਵੇਗੀ? ਕੀ ਤੇਰੇ ਪੁੱਤਰ ਵਿੱਚੋਂ ਅਜੀਤ ਤੇ ਜੁਝਾਰ ਗੁਰੂ ਨੂੰ ਦਿਸੇਗਾ? ਇੱਥੇ ਦਾਤੇ ਨੇ ਜਿੱਥੇ ਰਹਿਮਤ ਕੀਤੀ ਉੱਥੇ ਦੂਸਰੀ ਕਿਰਪਾ ਕਦੀ ਸਿੱਖ ਇਹ ਵੀ ਪੁਰ ਮਨਾਣ, ਉਹ ਇਹ ਸੀ ਕਿ ਦਮਦਮਾ ਸਾਹਿਬ ਦੀ ਉਹ ਪਾਵਨ ਧਰਤੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਸੀ। ਦੇਖੋ ਤਿੰਨ ਥਾਵਾਂ ਨੀ ਕਦੀ ਭੁੱਲਦੀਆਂ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਵਰੂਪ ਲਿਖਿਆ ਰਾਮਸਰ ਦੇ ਕਿਨਾਰੇ, ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਭੱਲਾ, ਦਵਾਦ ਦੀ ਸੇਵਾ ਕਰਦੇ ਭਾਈ ਬੰਨੂ ਭਾਟੀਆ, ਸ਼ਬਦ ਵੀ ਵਰਤੇ ਨੇ ਪੁਰਾਣੇ ਇਤਿਹਾਸਕਾਰਾਂ ਨੇ। ਤੇ ਉਸ ਤੋਂ ਬਾਅਦ ਪ੍ਰਕਾਸ਼ ਕਰਦਿਆਂ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ। ਅੱਜ ਦਮਦਮਾ ਸਾਹਿਬ ਦੀ ਧਰਤੀ ਤੇ ਸਮਾਂ ਮਿਲਿਆ, ਸਮਰੱਥ ਗੁਰੂ ਨੇ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਆਏ ਨੇ, ਉਹਨਾਂ ਨੂੰ ਕਿਹਾ ਆਪਾਂ ਪਿਤਾ ਗੁਰੂ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਕਰਨੀ। ਗੁਰਮੁਖੋ ਉਸ ਵੇਲੇ ਕਰਤਾਰਪੁਰ ਤੋਂ ਬੀੜ ਮੰਗਣ ਦੀ ਗੱਲ ਵੀ ਕਹੀ ਗਈ, ਇਹ ਵੱਖਰਾ ਵਿਸ਼ਾ ਬੀੜਾਂ ਵਾਲਾ, ਪਰ ਕੁਝ ਕਹਿੰਦੇ ਨੇ ਨਾ ਦਿੱਤੀ ਗਈ। ਹਜ਼ੂਰ ਨੇ ਇੱਥੇ ਦਮਦਮਾ ਸਾਹਿਬ ਦੀ ਬੀੜ ਇਹਨੂੰ ਤਿਆਰ ਕੀਤਾ ਜਿਹਨੂੰ ਦਮਦਮੀ ਬੀੜ ਕਹਿੰਦੇ ਆ। ਇੱਥੇ ਸਾਰੀ ਬਾਣੀ ਇਕੱਤਰ ਕੀਤੀ ਗਈ, ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ, 57 ਸ਼ਲੋਕ, 15 ਰਾਗਾਂ ਵਿੱਚ ਦਰਜ ਕੀਤੇ ਗਏ। 30 ਰਾਗ ਆਲਰੇਡੀ ਸਨ, ਪਹਿਲਾਂ ਮੌਜੂਦ ਸਨ, ਪਰ ਜੈਜਾ ਬੰਤੀ 31 ਰਾਤ ਗੁਰੂ ਕਲਗੀਧਰ ਜੀ ਨੇ ਦਰਜ ਕੀਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ, ਗੁਰਮੁਖ ਉਸ ਵੇਲੇ ਕਿਹਾ ਜਾਂਦਾ ਵੀ ਉੱਥੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਵਾਇਆ, ਉੱਥੇ ਸਿੱਖਾਂ ਨੂੰ ਅਰਥ ਵੀ ਸਿਖਾਏ ਨੇ, ਤੇ ਉੱਥੇ ਥਾਂ ਤੋਂ ਦਮਦਮੀ ਟਕਸਾਲ ਆਰੰਭ ਹੋਈ, ਸ਼ਬਦ ਉੱਥੋਂ ਸ਼ੁਰੂ ਹੋਇਆ। ਹਜ਼ੂਰ ਨੇ ਕਿਰਪਾ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਾਈ, ਪਾਠ ਕੀਤਾ, ਤੇ ਉੱਥੇ ਜਿਹੜਾ ਹੁਕਮਨਾਮਾ ਆਇਆ ਸੀ ਉਹ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮਾਰ ਸ਼ੋਭਾ, ਚਿੰਤਾ ਲਾਏ ਖਮਾਰੀ, ਅਵਰ ਨਾ ਸੂਝੈ ਦੂਜੀ ਥਾਰ, ਥਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਓ ਉਭਾਰੀ, ਸਤ ਬਖਸ਼ੰਦ ਸਦਾ ਮਿਹਰਬਾਨਾ, ਕਹਿਣ ਲੱਗੇ ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਈ। ਉੱਥੇ ਹੁਕਮ ਆਇਆ, ਹਜ਼ੂਰ ਨੇ ਉੱਥੇ ਬਾਬਾ ਦੀਪ ਸਿੰਘ ਉਹਨਾਂ ਨੂੰ ਸੇਵਾ ਸੌਂਪੀ ਉਸ ਥਾਂ ਦੀ ਦਮਦਮੇ ਦੀ। ਸਾਹਿਬ ਨੇ ਕਿਹਾ ਤੁਸੀਂ ਇੱਥੇ ਸਿੱਖੀ ਦਾ ਪ੍ਰਚਾਰ ਕਰਨੇ। ਇਸੇ ਸਮੇਂ ਦੇ ਦਰਮਿਆਨ ਫਿਰ ਭਾਈ ਡੱਲੇ ਨੇ ਮੇਰੇ ਕਲਗੀ ਵਾਲੇ ਦੇ ਚਰਨਾਂ ਵਿੱਚ ਹੱਥ ਜੋੜ ਕੇ ਇੱਕ ਬੇਨਤੀ ਕੀਤੀ ਸੀ, ਕੁਛ ਮਿੰਟ ਸਿਰਫ ਲੈਣੇ ਨੇ, ਮੈਂ ਸੰਖੇਪ ਹੀ ਤੁਰਿਆ ਵਾਂ। ਹਜ਼ੂਰ ਨੂੰ ਕਹਿੰਦਾ ਦਾਤਾ ਇੱਕ ਕਿਰਪਾ ਕਰੋ। ਮਹਾਰਾਜ ਕਹਿੰਦੇ ਡੱਲਿਆ ਦੱਸ ਕੁਝ ਮੰਗ। ਕਹਿੰਦਾ ਮੇਰ ਕਰੋ ਜੇ ਤਰੁੱਠਿਓ ਨਾ ਤੇ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ। ਇਹ ਇਤਿਹਾਸ ਹੈ। ਇੱਥੇ ਇੱਕ ਸਵਾਲ ਉਹਨੇ ਕੀਤਾ, ਕਹਿਣ ਲੱਗਾ ਮਹਾਰਾਜ ਕਿ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਹੋ ਤੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਡੱਲੇ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਾਰਤਾਲਾਪ ਚੁੱਪ ਪ੍ਰੀਤ ਦੇ ਸ਼ਹਿਨਸ਼ਾਹ ਵਪਾਰੀ ਪੁਸਤਕ ਵੀ ਦਿੱਤੀ, ਤੇ ਕੱਲੀ ਮੈਨੂੰ ਉਸੇ ਸੱਜਣ ਦੀ ਉਹ ਗੱਲ ਮਿਲੀ। ਉਹ ਕਹਿੰਦਾ ਡੱਲਾ ਪੁੱਛਦਾ ਦਾਤਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਹੈ ਇਹਦੇ ਅਰਥ ਕੀ ਨੇ, ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਕੀ ਨੇ। ਹੁਣ ਅਸੀਂ ਤਾਂ ਇੱਕੋ ਦਮ ਫਟਾਫਟ ਅਰਥ ਕਰ ਦਿਆਂਗੇ ਨਾ, ਇਹਦਾ ਅਰਥ ਹੈ ਵਾਹਿਗੁਰੂ ਜੀ ਦਾ ਖਾਲਸਾ, ਵੀ ਖਾਲਸਾ ਵਾਹਿਗੁਰੂ ਜੀ ਦਾ। ਕਹਿਣ ਲੱਗਾ ਇਹਦੇ ਅਰਥ ਮੈਨੂੰ ਸਮਝ ਨਹੀਂ ਪੈਂਦੇ, ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਵੇ, ਕਿ ਇਸ ਤਰ੍ਹਾਂ ਵਾਹਿਗੁਰੂ ਦਾ ਕਿ ਜਿਵੇਂ ਮੇਰੀ ਜ਼ਮੀਨ, ਜਿਵੇਂ ਮੇਰੇ ਕਿਲੇ, ਜਿਵੇਂ ਮੇਰਾ ਪਰਿਵਾਰ, ਜਿਵੇਂ ਮੇਰੇ ਹਾਥੀ ਘੋੜੇ, ਜਿਵੇਂ ਮੇਰਾ ਪੈਸਾ। ਹਜ਼ੂਰ ਨੇ ਕਿਹਾ ਨਹੀਂ, ਇਸ ਤਰ੍ਹਾਂ ਨਹੀਂ। ਦਾਤਾਰ ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਕਹਿਣ ਲੱਗਾ ਹੋਰ ਫਿਰ ਮੇਰੀ ਜ਼ਮੀਨ ਵੀ ਆਪਾਂ ਕਹਿੰਦੇ ਨੇ ਲੋਕੀ, ਡੱਲੇ ਦੀ ਜ਼ਮੀਨ, ਡੱਲੇ ਕੇ ਮਹੱਲ, ਡੱਲੇ ਕਾ ਪਰਿਵਾਰ, ਡੱਲੇ ਕੇ ਘੋੜੇ, ਡੱਲੇ ਕੀ ਫੌਜ, ਤੇ ਫਿਰ ਅਕਾਲ ਪੁਰਖ ਲਈ ਤੁਸੀਂ ਇਹ ਸ਼ਬਦ ਵਰਤਦੇ ਹੋ ਵਾਹਿਗੁਰੂ ਜੀ ਕਾ ਖਾਲਸਾ, ਤੇ ਮੇਰੇ ਲਈ ਵੀ ਸ਼ਬਦ ਨੇ ਕਿ ਡੱਲੇ ਕੀ ਫੌਜ, ਡੱਲੇ ਕਾ ਪਰਿਵਾਰ, ਡੱਲੇ ਕੀ ਜ਼ਮੀਨ। ਮੇਰੇ ਰਹਿਮਤਾਂ ਦੇ ਸਾਈ ਨੇ ਤਿੰਨ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਡੱਲਿਆ ਤੇਰੇ ਲਈ ਸ਼ਬਦ ਵਰਤੇ ਜਾਂਦੇ ਨੇ ਡੱਲੇ ਕੀ ਜ਼ਮੀਨ, ਪਰ ਜਿੱਦਣ ਤੂੰ ਮਰ ਗਿਆ ਜ਼ਮੀਨ ਨੇ ਕੋਈ ਨਹੀਂ ਤੇਰੇ ਨਾਲ ਮਰਨਾ। ਦੇਖੋ ਇਹਦੇ ਸਮਝੋ ਇਸ ਬਰੀਕੀ ਨੂੰ, ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਮੈਂ, ਤੂੰ ਮਰ ਗਿਆ ਤੇ ਜ਼ਮੀਨ ਨੇ ਫਿਰ ਵੀ ਕਾਇਮ ਰਹਿਣਾ, ਇਹਦਾ ਮਾਲਕ ਕੋਈ ਹੋਰ ਬਣੇਗਾ। ਤੇਰੀ ਮੌਤ ਹੋ ਗਈ, ਤੇਰੇ ਮਹੱਲਾਂ ਵਿੱਚ ਕਿਸੇ ਹੋਰ ਨੇ ਰਹਿਣਾ, ਤੇ ਚੇਤੇ ਰੱਖੀ ਇਹਦਾ ਮਾਲਕ ਕੋਈ ਹੋਰ ਹੋਵੇਗਾ। ਤੇਰੇ ਹਾਥੀ ਘੋੜੇ ਤੇਰੇ ਨੀ, ਤੇਰੇ ਤੋਂ ਬਾਅਦ ਕਿਸੇ ਹੋਰ ਦੇ ਨੇ, ਇਹ ਤੇਰੇ ਤੋਂ ਬਿਨਾਂ ਵੀ ਜਿੰਦੇ ਰਹਿ ਸਕਦੇ ਨੇ, ਪਰ ਖਾਲਸਾ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੇਰੇ ਤੋਂ ਬਿਨਾਂ ਤੇਰੇ ਹਾਥੀ ਘੋੜੇ ਨੇ, ਤੇਰੀ ਜ਼ਮੀਨ ਹੈ। ਮਹਾਰਾਜ ਖਾਲਸਾ ਕਿਵੇਂ ਨੇ? ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੋਵੇ। ਉਦਾਹਰਨ ਐਗਜ਼ਾਮਪਲ ਕੈਸੀ ਦਿੱਤੀ, ਕਹਿਣ ਲੱਗੇ ਸੂਰਜ ਹੋਵੇਗੀ ਤੇ ਕਿਰਨ ਦਾ ਜਨਮ ਹੋਣਾ, ਜੇ ਸੂਰਜ ਨਹੀਂ ਤੇ ਕਿਰਨ ਕਿੱਥੋਂ ਪੈਦਾ ਹੋ ਜਾਣੀ। ਡੱਲੇ ਕੇ ਖੇਤ ਜ਼ਰੂਰ ਨੇ, ਪਰ ਡੱਲਾ ਨਾ ਵੀ ਹੋਵੇ ਤੇ ਖੇਤ ਫਿਰ ਵੀ ਰਹਿਣਗੇ, ਪਰ ਵਾਹਿਗੁਰੂ ਹੋਵੇਗਾ ਤੇ ਤਾਂ ਖਾਲਸਾ ਰਹੇਗਾ, ਜੇ ਵਾਹਿਗੁਰੂ ਨਹੀਂ ਤੇ ਸੱਚ ਜਾਣੀ ਖਾਲਸਾ ਵੀ ਨਹੀਂ। ਵਾਹਿਗੁਰੂ ਦਾ ਤੇ ਖਾਲਸਾ ਦੀ ਇੰਨੀ ਨੇੜਤਾ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ, ਸੂਰਜ ਹੈ ਤੇ ਕਿਰਨ ਕਾਇਮ ਹੈ, ਇਕੱਲੀ ਕਿਰਨ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਪਾਣੀ ਦੀ ਝੀਲ ਤੇ ਦਰਿਆ ਨੇ, ਝੀਲ ਹੈ ਤੇ ਦਰਿਆ ਏ, ਵਾਹਿਗੁਰੂ ਜੀ ਕਾ ਖਾਲਸਾ ਐਵੇਂ ਵੇ ਜਿਵੇਂ ਟਾਹਣੀ ਤੇ ਟਾਹਣੀ ਨਾਲ ਲੱਗਾ ਹੋਇਆ ਫਲ ਹੈ। ਕੀ ਫਲ ਟਾਹਣੀ ਤੋਂ ਬਿਨਾਂ ਪੈਦਾ ਹੋ ਸਕੇਗਾ? ਕਿੰਨੀ ਕੁ ਦੇਰ ਤੱਕ ਰਹਿ ਸਕੇਗਾ? ਖਜੂਰ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਤਾਂ ਏ ਜੇ ਖਾਲਸੇ ਅੰਦਰ ਵਾਹਿਗੁਰੂ ਵਰਤਾ, ਸੱਚ ਜਾਣੀ ਵਾਹਿਗੁਰੂ ਤੋਂ ਬਿਨਾਂ ਖਾਲਸਾ ਨਹੀਂ। ਗੁਰਮੁਖ ਇੱਥੇ ਫਿਰ ਡੱਲੇ ਨੇ ਅਖੀਰ ਤੇ ਕਿਹਾ ਮਹਾਰਾਜ ਕਿਰਪਾ ਕਰੋ, ਪੀੜੀ ਜਿੰਨੀ ਥਾਂ ਦੇ ਦਿਓ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਚੁੱਪ ਕਰ ਗਏ ਤੇ ਫਿਰ ਕਹਿੰਦਾ ਦਾਤਾ ਜੀ ਮੈਂ ਬੇਨਤੀ ਕਰਨਾ ਡੱਲਿਆ ਕਹਿੰਦਾ ਵੀ ਪੀੜੀ ਜਿੰਨੀ ਥਾਂ ਦਿਓ। ਸਤਿਗੁਰੂ ਕਹਿਣ ਲੱਗੇ ਪੀੜੀ ਜਿੰਨੀ ਕਹਿੰਦਾ ਸੂਈ ਜਿੰਨੀ ਵੀ ਨਹੀਂ। ਕਿਉਂ ਕਹਿਣ ਲੱਗੇ ਨਫ਼ਰਤ ਨਹੀਂ, ਇਹ ਘਰ ਤੇਰਾ ਆਪਣਾ ਹੀ ਹੈ। ਚੇਤੇ ਰੱਖੀ ਪੀੜੀ ਦੀ ਥਾਂ ਮੰਗਣ ਵਾਲਿਆਂ ਮੈਂ ਸਾਰਾ ਘਰ ਹੀ ਗੁਰੂ ਦਾ ਤੈਨੂੰ ਦੇ ਦਿਆਂਗਾ। ਪਰ ਦਾਨ ਸਿੰਘ ਨੇ ਅੰਮ੍ਰਿਤ ਛਕ ਲਿਆ, ਤੂੰ ਵੀ ਛੱਡ ਕੇ ਕਰਮ ਕਾਂਡਾਂ ਨੂੰ ਅੰਮ੍ਰਿਤ ਦੀ ਦਾਤ ਲੈ ਲੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਤਲਾਰੀ ਕਹਿੰਦੀ ਹੈ ਤੂੰ ਵੀ ਅੰਮ੍ਰਿਤ ਦੀ ਦਾਤ ਲੈ, ਸੂਈ ਦੀਆਂ ਥਾਵਾਂ ਮੰਗ ਲੈ। ਤੇ ਜਿੱਦਣ ਤੂੰ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਬਣੇਗਾ ਨਾ, ਤੇ ਉਦਣ ਤੈਨੂੰ ਮੈਂ ਕਹਾਂਗਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਇਸ਼ਟ ਸੁਖਿਰਦ, ਖਾਲਸਾ ਮੇਰਾ ਕਈਅਤ ਬਿਰਦ। ਉਦੋਂ ਤੈਨੂੰ ਮੈਂ ਕਹਾਂਗਾ ਰੋਮ ਰੋਮ ਜੇ ਰਸਨਾ ਪਾਊਂ, ਤਦ ਤੇ ਖਾਲਸਾ ਜਸ ਤੋਏ ਗਾਊਂ। ਕਹਿਣ ਲੱਗੇ ਜਾ ਮੈਂ ਰੰਚਨਾ ਮਿੱਥਿਆ ਭਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਤੂੰ ਸੂਈ ਦੀ ਥਾਂ ਮੰਗਣਾ, ਮੈਂ ਤੇ ਕਹਿ ਕੇ ਚੱਲਿਆ ਵਾਂ ਖਾਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ, ਜਿਵੇਂ ਪਾਣੀ ਦੀ ਬੂੰਦ ਤੇ ਸਮੁੰਦਰ ਇੱਕ ਨੇ, ਖਾਲਸਾ ਮੇਰਾ ਆਪਣਾ ਰੂਪ ਹੈ। ਭਾਈ ਡੱਲੇ ਨੇ ਉੱਥੇ ਅੰਮ੍ਰਿਤ ਦੀ ਦਾਤ ਲਈ, ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਉਸ ਡੱਲੇ ਤੋਂ ਨਾਮ ਭਾਈ ਡੱਲਾ ਸਿੰਘ ਰੱਖਿਆ। ਇਹਨਾਂ ਦੇ ਪਰਿਵਾਰ ਨੇ ਅੰਮ੍ਰਿਤ ਦੀਆਂ ਦਾਤਾਂ ਲਈਆਂ। ਹਜ਼ੂਰ ਨੌ ਮਹੀਨੇ, ਨੌ ਪੈਰ, ਨੌ ਪਲ, ਨੌ ਘੜੀਆਂ ਦਮਦਮਾ ਸਾਹਿਬ ਦੀ ਧਰਤੀ ਤੇ ਵਿਸ਼ਰਾਮ ਕਰਕੇ ਗਏ। ਇਸੇ ਦਮਦਮਾ ਸਾਹਿਬ ਤੋਂ ਤੁਰ ਲੱਗਿਆ ਦੱਖਣ ਨੂੰ। ਹਜ਼ੂਰ ਨੇ ਕਿਰਪਾ ਕਰਕੇ ਭਾਈ ਸਾਹਿਬ ਭਾਈ ਬਾਬਾ ਦੀਪ ਸਿੰਘ ਦੇ ਇੱਕ ਰਹਿਮਤ ਕੀਤੀ। ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ ਉਦਣ ਕਲਮਾਂ ਘੜੀਆਂ। ਕੁਝ ਸੱਜਣ ਕਹਿੰਦੇ ਨੇ ਕਲਮਾਂ ਘੜ ਕੇ ਸੁੱਟ ਦਿੱਤੀਆਂ, ਕੁਝ ਕਹਿੰਦੇ ਨੇ ਦੱਬ ਦਿੱਤੀਆਂ, ਕੁਝ ਕਹਿੰਦੇ ਨੇ ਸਰੋਵਰ ਵਿੱਚ ਸੱਟੀਆਂ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਇਹ ਗੁਰੂ ਕੀ ਕਾਸ਼ੀ ਹੋਵੇਗੀ। ਅਸੀਂ ਗੁਰੂ ਕੀ ਕਾਸ਼ੀ ਤਿੰਨ ਸ਼ਬਦ ਵਰਤੇ ਜਾਂਦੇ ਨੇ, ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ। ਇਹ ਗੁਰੂ ਕੀ ਕਾਸ਼ੀ ਹੋਵੇਗੀ। ਕਿਉਂ ਜੀ? ਕਹਿਣ ਲੱਗੇ ਇਸ ਧਰਤੀ ਤੋਂ ਕਲਮਾਂ ਦੇ ਧਣੇ ਵੀ ਉੱਠਣਗੇ ਤੇ ਸਿਰਾਂ ਦੇ ਧਣੇ ਵੀ ਉੱਠਣਗੇ। ਤੇ ਉਸ ਸਾਹਿਬ ਦੇ ਬਚਨ ਝੂਠੇ ਨਹੀਂ ਹੋਏ। ਕਲਮ ਦਿੱਤੀ ਇੱਥੇ ਗੁਣੀ ਗਿਆਨੀ ਵਿਸ਼ਰਾਮ ਕਰਨਗੇ, ਵਿਦਵਾਨ ਹੋਣਗੇ, ਬ੍ਰਹਮ ਗਿਆਨੀ ਹੋਣਗੇ, ਹੱਥਾਂ ਨਾਲ ਕਲਮ ਚਲਾ ਕੇ ਬਾਣੀ ਲਿਖਣਗੇ। ਲੋੜ ਪਵੇਗੀ ਤੇ ਹੱਥ ਵਿੱਚ ਖੰਡਾ ਪਕੜ ਕੇ ਆਪਣਾ ਸਿਰ ਤਲੀ ਤੇ ਰੱਖ ਕੇ ਜ਼ਾਲਮ ਦਾ ਟਾਕਰਾ ਵੀ ਕਰਨਗੇ। ਬਾਬਾ ਦੀਪ ਸਿੰਘ ਸਭ ਕੁਝ ਸੁਣਦੇ ਪਏ ਨੇ। ਹਜ਼ੂਰ ਦਮਦਮਾ ਸਾਹਿਬ ਦੀ ਧਰਤੀ ਤੋਂ ਦੱਖਣ ਨੂੰ ਕੂਚ ਕਰ ਗਏ ਨੇ। ਮੈਂ ਤਖ਼ਤ ਵੱਲ ਆਉਣਾ ਚਾਹੁੰਦਾ। ਪਿੱਛੋਂ ਭਾਈ ਸਾਹਿਬ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਕਿਰਪਾ ਕੀਤੀ, ਉਹਨਾਂ ਨੇ ਇਸ ਤਖ਼ਤ ਦੀ ਸੰਭਾਲ ਆਰੰਭ ਕਰ ਦਿੱਤੀ। ਉਹ ਜਿਹੜੀ ਭੀੜ ਹੈ ਦਮਦਮੀ ਸੀ, ਇਹ ਮੰਨਿਆ ਜਾਂਦਾ, ਵੇਖੋ ਇਸ ਸੰਬੰਧੀ ਕਈ ਵੱਖ ਵੱਖ ਰਾਵਾਂ ਨੇ ਮੈਂ ਅਰਜ਼ ਕੀਤੀ, ਬੀੜਾਂ ਦਾ ਇੱਕ ਬਹੁਤ ਵੱਖਰਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸੰਬੰਧੀ। ਉੱਥੇ ਕਿਹਾ ਜਾਂਦਾ ਵੱਡੂ ਵੱਡੇ ਘੱਲੂ ਘਾੜੇ ਵਿੱਚ ਬੀੜ ਜਾਂਦੀ ਰਹੀ, ਪਰਤ ਕੇ ਮਿਲੀ ਨਹੀਂ। ਬਾਬਾ ਦੀਪ ਸਿੰਘ ਜੀ ਨੇ ਇਸ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਦੇ ਕੀਤੇ ਕੋਈ ਬਚਨਾਂ ਨੂੰ ਭਾਗ ਲੱਗਾ, ਆਪਣੇ ਹੱਥ ਵਿੱਚ ਕਲਮ ਪਕੜੀ ਤੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹੱਥੀ ਗੁਰੂ ਕੀ ਕਾਸ਼ੀ ਵਿੱਚ ਲਿਖੇ। ਦੇਖੋ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਹੱਥੀ ਲਿਖੇ। ਤੇ ਇਹਦੀ ਖਬਰ ਮਿਲੀ ਸੀ ਕਿ ਅਬਦਾਲੀ ਨੇ ਹਰਿਮੰਦਰ ਦੀ ਬੇਦਬੀ ਕੀਤੀ ਹੈ, ਗੁਰੂ ਦੀ ਕਾਸ਼ੀ ਵਿੱਚ ਕਲਮ ਚਲਾਉਣ ਵਾਲਾ ਬਜ਼ੁਰਗ ਬਾਬਾ ਬਾਬਾ ਦੀਪ ਸਿੰਘ ਤੇ ਪਿਛਲੇ ਦਿਨੀ ਅਰਜ਼ ਕੀਤੀ ਸੀ, ਇੱਥੋਂ ਇੱਕ ਪਰਨ ਕਰਕੇ ਤੁਰੇ ਸਨ ਕਿ ਮਰਨਾ ਜ਼ਰੂਰ ਏ ਪਰ ਹਰਿਮੰਦਰ ਵਿੱਚ ਪਹੁੰਚਣ ਤੋਂ ਪਹਿਲਾਂ ਨਹੀਂ ਮਰਨਾ, ਪਰਨ ਸੀ। ਤੇ ਉੱਥੇ ਗਿਆਨੀ ਗਿਆਨ ਸਿੰਘ ਨੇ ਕਿਹਾ ਕਿ ਦਮਦਮਾ ਸਾਹਿਬ ਦੀ ਧਰਤੀ ਤੋਂ ਸ਼ਹੀਦਾਂ ਦੀ ਮਿਸਲ ਦਾ ਆਗੂ ਤੁਰਿਆ ਤੇ ਸ਼ਬਦ ਸਿੰਘ ਸੀਤ ਸੁਧਾਕਰ ਹੇਤ ਕਰ ਦੇਵੇ ਗੇ ਖਮ ਜਾਏ ਪੰਥ ਪ੍ਰਕਾਸ਼ ਨਵੀਨ। ਕਹਿਣ ਲੱਗੇ ਸੀਤ ਸੁਧਾਕਰ ਹੇਤ ਕਰ ਦੇਵੇ ਗੇ ਖਮ ਜਾਏ ਕਰ ਅਰਦਾਸਾ ਚੱਲ ਪੈ ਸਿੰਘ ਜੀ ਫਤਿਹ ਗਿਜਾਏ। ਇੱਥੋਂ ਬਾਬਾ ਦੀਪ ਸਿੰਘ ਤੁਰੇ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਧਿਆਨ ਦਿਆ ਜੇ ਆਹ ਤੁਸੀਂ ਪੁਰਾਤਨ ਗੁਟਕੇ ਦੇਖੋ, ਉਹਨਾਂ ਵਿੱਚ ਚੌਂ ਤਖਤਾਂ ਦੇ ਜ਼ਿਕਰ ਕੀਤਾ ਜਾਂਦਾ, ਪੰਜਵੇਂ ਤਖਤ ਦਾ ਜ਼ਿਕਰ ਨਹੀਂ ਸੀ। ਪਤਾ ਨਹੀਂ ਖਰਾਨਗੀ ਦੀ ਗੱਲ ਹੈ ਕਿ ਕਈ ਥਾਵਾਂ ਤੇ ਅਸੀਂ ਸਿਆਸਤ ਦਾ ਰੱਜ ਕੇ ਸ਼ਿਕਾਰ ਹੋਏ ਹਾਂ। ਸਿਆਸਤ ਦਾ ਮਤਲਬ ਕਿ ਖੁਦ ਗਰਜ ਲੋਕਾਂ ਦੀ। ਬਾਬਾ ਦੀਪ ਸਿੰਘ ਤੋਂ ਬਾਅਦ ਭਾਈ ਕਰਮ ਸਿੰਘ ਹੋਰਾਂ ਨੇ ਇੱਥੋਂ ਦੀ ਸੰਭਾਲ ਕੀਤੀ। ਪਰਤ ਕੇ ਦਲ ਖਾਲਸੇ ਨੇ ਕੁਝ ਕੁ ਅਸਥਾਨ ਇਸ ਦਮਦਮਾ ਸਾਹਿਬ ਦੇ ਨਾਂ ਲਵਾਏ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਲੰਘਦਿਆਂ ਕਈ ਸਮਾਂ ਲੰਘਿਆ ਤੇ ਅਖੀਰ ਤੇ ਇੱਕ ਭਾਈ ਜੀਵਨ ਸਿੰਘ ਦੇ ਹੱਥ ਵਿੱਚ ਦਮਦਮਾ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਆਈ। ਬੜੀ ਹੈਰਾਨਗੀ ਦੀ ਗੱਲ ਹੈ, ਪਤਾ ਨਹੀਂ ਕੀ ਕਾਰਨ ਕਿ ਜਿਸ ਵੇਲੇ ਨਨਕਾਣਾ ਸਾਹਿਬ ਦਾ ਆਜ਼ਾਦ ਕਰਾਇਆ, ਤਰਨ ਤਾਰਨ ਆਜ਼ਾਦ ਕਰਾਇਆ ਅਕਾਲ ਤਖ਼ਤ ਦੀ ਸੇਵਾ ਲਈ, ਤੇ ਸਿੱਖਾਂ ਦਾ ਧਿਆਨ ਦਮਦਮਾ ਸਾਹਿਬ ਵੱਲ ਕਿਉਂ ਨਾ ਗਿਆ, ਕਿਉਂ ਨਹੀਂ ਉੱਧਰ ਧਿਆਨ ਗਿਆ? ਇਹਦੇ ਵਿੱਚ ਵੱਖਰੀ ਇੱਕ ਰਾਜਨੀਤੀ ਸੀ। ਉਹ ਜੀਵਨ ਸਿੰਘ ਨੇ ਆਪਣੀ ਜਗੀਰ ਸਮਝਿਆ ਸੀ ਇਹਨੂੰ, ਸਤਿਗੁਰੂ ਜੀ ਦੇ ਇਸ ਘਰ ਦਮਦਮਾ ਸਾਹਿਬ ਨੂੰ। ਤੇ ਇਹ ਅਰਜ਼ ਕਰਾਂ ਕਿ ਇਸੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਰਾਮਾ ਤੇ ਭਾਈ ਤਲੋਕਾ ਦੋਨੋਂ ਆਏ ਸਨ। ਇਹ ਰਾਮਾ ਤੇ ਤਲੋਕਾ ਕੌਣ ਨੇ? ਇਹ ਬਾਬੇ ਫੂਲ ਦੀ ਅੰਤ ਬੰਸ਼ ਵਿੱਚੋਂ ਕਿ ਜਿਨ੍ਹਾਂ ਨੂੰ ਗੁਰੂ ਹਰਿ ਸਾਹਿਬ ਦੇ ਦਰ ਤੋਂ ਕਿਰਪਾ ਮਿਲੀ ਸੀ ਕਿ ਢਿੱਡ ਖੜਕਾਉਂਦੇ ਆਇਓ, ਤੁਹਾਡੀਆਂ ਪੁਸ਼ਤਾਂ ਰਾਜ ਕਰਨਗੀਆਂ। ਧਿਆਨ ਦਿਆ ਜੇ, ਰਾਮਾ ਤੇ ਤਲੋਕਾ ਦੋਨੋਂ ਆਏ ਤੇ ਗੁਰੂ ਕਲਗੀਧਰ ਦੇ ਹੁਕਮਨਾਮੇ ਵੀ ਮਿਲਦੇ ਨੇ, ਭਾਈ ਰਾਮਾ ਭਾਈ ਤਲੋਕਾ ਸ਼ਤਾਬੀ ਆਵਣਾ। ਦੇਖੋ ਮੈਂ ਸਿਰਫ ਵਿੱਚੋਂ ਵਿੱਚੋਂ ਅਰਜ਼ ਕਰ ਰਿਹਾ, ਮੇਰਾ ਘਰ ਤੁਹਾਡਾ ਆਪਣਾ ਘਰ ਹੈ, ਤੇਰਾ ਘਰ ਮੇਰਾ ਘਰ ਹੈ, ਅਸੀਂ ਰਾਹ ਦੇਖਦੇ ਹੋਵਾਂਗੇ। ਰਾਮਾ ਤੇ ਤਲੋਕਾ ਦਮਦਮਾ ਸਾਹਿਬ ਪਹੁੰਚੇ ਨੇ, ਇਹ ਕਿਵੇਂ ਪਹੁੰਚੇ ਨੇ? ਚਲੋ ਸਰਕਾਰੇ ਦਰਬਾਰੇ ਸੀ ਕੁਝ, ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਚਮਕੌਰ ਦੀ ਜੰਗ ਹੋਈ ਹੈ, ਤੇ ਇੱਥੇ ਵਿਦਵਾਨ ਕੁਝ ਕਹਿੰਦੇ ਆ, ਇੱਕ ਤਾਂ ਬੀਬੀ ਸ਼ਰਨ ਕੌਰ ਦਾ ਜ਼ਿਕਰ ਹੁੰਦਾ ਤੇ ਇੱਕ ਬੀਬੀ ਹਰਸ਼ਰਨ ਕੌਰ ਦਾ ਜ਼ਿਕਰ ਹੁੰਦਾ। ਬੀਬੀ ਹਰਸ਼ਰਨ ਕੌਰ ਉਹ ਵੇ ਜਿਹੜੀ ਜਮਰੌਰ ਦੇ ਕਿਲੇ ਵਿੱਚੋਂ ਚਿੱਠੀ ਲੈ ਕੇ ਨਲਵੇ ਦਾ ਸੁਨੇਹਾ ਲੈ ਕੇ ਜਾਂਦੀ, ਤੇ ਬੀਬੀ ਸ਼ਰਨ ਕੌਰ ਉਹ ਵੇ ਜਿਹੜਾ 40 ਸਿੱਖਾਂ ਦਾ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਵੀ ਕਰਦੀ ਸੀ। ਤੇ ਕਹਿੰਦੇ ਨੇ ਉਸ ਬੀਬੀ ਨੂੰ ਵੀ ਕੁਝ ਕਹਿੰਦੇ ਨੇ ਗੋਲੀ ਮਾਰ, ਕੁਝ ਕਹਿੰਦੇ ਨੇ ਉਸ ਬਲਦੀ ਹੋਈ ਚਿਖਾ ਵੀ ਸੱਟਿਆ। ਰਾਮਾ ਤੇ ਤਲੋਕਾਂ ਇਹ ਪਾਗਲਾਂ ਵਾਲਾ ਭੇਤ ਬਣਾ ਕੇ ਚਮਕੌਰ ਗਏ ਸਨ ਦੋਨੋਂ ਭਰਾ। ਦੇਖੋ ਇਹਨਾਂ ਦੀ ਕਰਨੀ ਨੂੰ ਆਪਾਂ ਨਿੰਦ ਨਹੀਂ ਸਕਾਂਗੇ। ਇਹ ਗਏ ਪਾਗਲਾਂ ਵਾਲਾ ਬਣਾ ਕੇ ਲਿਬਾਸ ਜਿਹਾ, ਇਹਨਾਂ ਜਾ ਕੇ ਦੇਖਿਆ ਵੀ ਅਜੇ ਪੂਰੀ ਤਰ੍ਹਾਂ ਸੰਸਕਾਰ ਨਹੀਂ ਹੋਏ, ਉਸ ਬੀਬੀ ਦੀ ਲਾਸ਼ ਵੀ ਉੱਥੇ ਪਈ ਹੈ। ਰਾਮੇ ਤੇ ਤਲੋਕੇ ਨੇ, ਭਾਈ ਰਾਮਾ ਜੀ ਭਾਈ ਤਲੋਕਾ ਜੀ, ਇਹਨਾਂ ਨੇ ਉੱਥੇ ਚਮਕੌਰ ਦੀ ਗੜੀ ਵਿੱਚ ਹੋਏ ਸ਼ਹੀਦਾਂ ਦਾ ਸੰਪੂਰਨ ਸੰਸਕਾਰ ਆਪ ਕੀਤਾ। ਪਰਤ ਕੇ ਹਜ਼ੂਰ ਦੇ ਚਰਨਾਂ ਵਿੱਚ ਆਏ, ਅੰਮ੍ਰਿਤ ਦੀ ਦਾਤ ਲਈ ਭਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਬਣੇ। ਧਿਆਨ ਦਿਆ ਜੇ, ਇੱਥੇ ਭਾਈ ਰਾਮ ਸਿੰਘ ਤੇ ਭਾਈ ਤਲੋਕ ਸਿੰਘ ਤੇ ਦਾਤੇ ਨੇ ਕੀਤੀਆਂ ਰਹਿਮਤਾਂ, ਤੁਰਨ ਲੱਗੇ ਤੇ ਇਹਨਾਂ ਨੇ ਹਜ਼ੂਰ ਨੇ ਕਿਹਾ ਕੁਝ ਮੰਗ ਲਓ। ਕਹਿਣ ਲੱਗੇ ਦਾਤਾ, ਸਰਕਾਰੇ ਦਰਬਾਰੇ ਬੜੀਆਂ ਚੱਲਦੀ ਹੈ, ਤੇਰੀ ਮਿਹਰ ਹੈ, ਆਪਣੀ ਜ਼ਮੀਨ ਕੋਈ ਨਹੀਂ। ਉਦੋਂ ਤੱਕ ਰਿਆਸਤਾਂ ਦਾ ਬੁੱਢ ਕਿੱਥੇ ਵੱਜਾ ਸੀ, ਸਾਡੀ ਆਪਣੀ ਕੋਈ ਜ਼ਮੀਨ ਨਹੀਂ। ਸਾਹਿਬ ਨੇ ਹੱਸ ਕੇ ਕਿਹਾ, ਵੱਡਿਆਂ ਦੀਆਂ ਬਖਸ਼ਾਂ ਮਿਲੀਆਂ ਨੇ, ਜ਼ਮੀਨਾਂ ਦੀ ਖੋਣਗੀਆਂ, ਸਰਦਾਰੀਆਂ ਤੇ ਰਾਜ ਭੋਗੋਗੇ। ਇਹਨਾਂ ਦੋਨਾਂ ਵਿੱਚੋਂ ਇੱਕ ਵਿੱਚੋਂ ਪਟਿਆਲੇ ਵਾਲੇ ਨੇ ਤੇ ਦੂਜੇ ਵਿੱਚੋਂ ਨਾਭੇ ਤੇ ਜੀਂਦ ਵਾਲੀ ਰਿਆਸਤ ਪੈਦਾ ਹੋਈ ਸੀ। ਇਹ ਉਹ ਭਾਈ ਰਾਮੇ ਤੇ ਤਲੋਕੇ ਤੇ ਗੁਰੂ ਕਲਗੀਧਰ ਦੀ ਬਖਸ਼ਿਸ਼। ਧਿਆਨ ਦਿਓ, ਇਸ ਕਰਕੇ ਮਰਜ਼ ਕਰਨੀ ਚਾਹੁੰਦਾ ਵੀ ਕਿਉਂ ਨਾ ਤਖ਼ਤ ਪਹਿਲਾਂ ਆਇਆ ਪੰਥ ਦੀ ਮਰਿਆਦਾ ਦੀ। ਇੱਥੇ ਪਹਿਲਾਂ ਪੈਪਸੂ ਤੇ ਪਟਿਆਲਾ ਰਿਆਸਤ ਵੀ ਦਮਦਮਾ ਸਾਹਿਬ ਪੈਂਦਾ ਸੀ। ਜਿਹੜਾ ਜੀਵਨ ਸਿੰਘ ਹੈ, ਇੱਥੇ ਮਹਾਰਾਜਾ ਪਟਿਆਲਾ ਇੱਕ ਰਜਿੰਦਰ ਸਿੰਘ ਨਾਂ ਲੈਂਦੇ ਨੇ, ਉਹਨਾਂ ਨੇ ਆਪਣੀ ਸੱਕੀ ਭੈਣ ਦਾ ਰਿਸ਼ਤਾ ਕਰ ਦਿੱਤਾ ਜੀਵਨ ਸਿੰਘ ਵੱਲ। ਉਹਨੇ ਪਹਿਲਾਂ ਹੀ ਦਮਦਮਾ ਸਾਹਿਬ ਨੂੰ ਆਪਣੀ ਜਗੀਰਦਾਰੀ ਸਮਝਿਆ ਸੀ। ਉੱਥੇ ਕਈ ਚਿੱਠੀਆਂ ਮਿਲਦੀਆਂ ਨੇ ਜਿਹੜੇ ਪਟਿਆਲੇ ਰਾਜੇ ਨੂੰ ਪਾਈਆਂ ਨੇ ਕਿ ਇੱਥੇ ਬਹੁਰੋਮਤੀ ਹੁੰਦੀ ਪਈ ਏ, ਇੱਥੇ ਸ਼ਰਾਬ ਦੇ ਦੌਰ ਚੱਲਦੇ ਨੇ, ਇੱਥੇ ਬਹੁਤ ਕੁਕਰਮ ਹੁੰਦੇ ਨੇ। ਤੇ ਗੁਰਮੁਖੋ ਉਹ ਕਈ ਸਮਾਂ ਤੇ ਉਸ ਜਗੀਰਦਾਰ ਨੇ ਆਪਣੀ ਰਿਸ਼ਤੇਦਾਰੀ ਕਰਕੇ ਗੱਲ ਚੱਲਣ ਨਾ ਦਿੱਤੀ। ਅਖੀਰ ਤੇ ਮੁੱਕਦੀ ਗੱਲ ਕੀ ਕਿ ਸੰਤ ਬਾਬਾ ਅਤਰ ਸਿੰਘ ਹੋਰੀ ਵੀ ਸੇਵਾ ਲੈਣ ਗਏ, ਸੇਵਾ ਉਹਨਾਂ ਨੂੰ ਵੀ ਨਾ ਦਿੱਤੀ। ਕਹਿੰਦੇ ਸਨ ਇਹਦੇ ਪਿੱਛੇ ਅਕਾਲੀ ਹੋਣਗੇ। ਜਦੋਂ ਸਾਰਾ ਨਿਰੀਖਣ ਕੀਤਾ, ਬਾਬਾ ਜੀ ਨੇ ਪਿੱਛੇ ਇਮਾਰਤ ਬਣਾਈ। ਫਿਰ ਗੁਰਮੁਖੋ ਜਦੋਂ 1665 ਦੇ ਨੇੜੇ ਪਰਤ ਕੇ ਇਹ ਜਿਹੜਾ ਤਖ਼ਤ ਹੈ ਇਹਦੀ ਸੇਵਾ ਪੰਥ ਨੂੰ ਸੌਂਪੀ ਗਈ। ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਉਹਨਾਂ ਨੂੰ ਜਥੇਦਾਰ ਥਾਪਿਆ। ਉਦੋਂ ਬਾਅਦ ਭਾਈ ਲੱਖਾ ਸਿੰਘ ਆਏ, ਸ਼ਾਇਦ ਭਾਈ ਖਾਤਮ ਸਿੰਘ ਆਏ। ਉਦੋਂ ਬਾਅਦ ਫਿਰ ਅੱਗੇ ਚੱਲਦਾ ਪਿਆ, ਇਹ ਵੇ ਸਾਡਾ ਚੌਥਾ ਤਖ਼ਤ ਜਿਹਨੂੰ ਹਜ਼ੂਰ ਨੇ ਗੁਰੂ ਕੀ ਕਾਸ਼ੀ ਕਿਹਾ, ਜਿਹਨੂੰ ਅੱਜ ਵੀ ਸਿੱਖ ਅਦਬ ਨਾਲ ਆਪਣਾ ਸੀਸ ਝੁਕਾਉਂਦਾ ਹੈ। ਜਿੱਥੋਂ ਕਲਮਾਂ ਦੇ ਧਣੀ ਵੀ ਨਿਕਲੇ, ਸਿਰ ਲੱਤ ਸੂਰਮੇ ਵੀ ਨਿਕਲੇ, ਗੁਰਮੁਖੋ ਉਸ ਤਖ਼ਤ ਨੂੰ ਆਪਾਂ ਰੋਜ਼ਾਨਾ ਆਪਣੀ ਪੰਜਾਂ ਤਖ਼ਤਾਂ ਦੀ ਅਰਦਾਸ ਵਿੱਚ ਪਰਤ ਕੇ ਬਕਾਇਦਾ ਸ਼ਾਮਿਲ ਕੀਤਾ ਗਿਆ। ਪਹਿਲਾਂ ਚਾਰ ਤਖ਼ਤਾਂ ਦਾ ਜ਼ਿਕਰ ਸੀ, ਪੰਜਾਂ ਤਖ਼ਤਾਂ ਦਾ। ਇਹ ਗੁਰਮੁਖਾਂ ਕਿਹਾ ਵੀ ਸੀ ਇਹ ਕਿੰਨੇ ਪਹਿਲਾਂ ਥਾਪੇ, ਜਿਹੜੇ ਪਹਿਲੇ ਚਾਰ ਤਖ਼ਤ ਨੇ ਉਹ ਗੁਰੂ ਕਲਗੀਧਰ ਜੀ ਆਪਣੀ ਹਜ਼ੂਰੀ ਵਿੱਚ ਹੀ ਬਣਾ ਕੇ ਗਏ ਸਨ। ਵਾਹਿਗੁਰੂ ਹਜ਼ੂਰ ਸਾਹਿਬ ਨੂੰ ਬਾਅਦ ਵਿੱਚ ਸਿੱਖਾਂ ਕਿਰਪਾ ਕੀਤੀ, ਦਾਤੇ ਨੇ ਪਹਿਲਾਂ ਤਖ਼ਤਾਂ ਦੀ ਰਚਨਾ ਹਜ਼ੂਰ ਨੇ ਕੀਤੀ ਹੈ। ਅਗਲੇ ਜਿਹੜੇ ਤਖ਼ਤ ਨੇ ਹਜ਼ੂਰ ਸਾਹਿਬ ਅਤੇ ਉਸ ਤੋਂ ਬਾਅਦ ਸਰਬੱਤ ਗੁਰਦੁਆਰੇ ਅਤੇ ਜਿਹੜਾ ਬਾਕੀ ਅਰਦਾਸ ਦਾ ਹਿੱਸਾ ਰਹਿੰਦਾ ਇਹ ਜਿਵੇਂ ਮਈ ਦਾ ਪ੍ਰੋਗਰਾਮ ਬਣਿਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਅਗਲੇ ਸਾਲ ਯਤਨ ਕਰਾਂਗਾ ਵੀ ਇਹ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਕਰਨੇ ਆ ਇਹਦਾ ਸਿਧਾਂਤਕ ਇਤਿਹਾਸਕ ਪੱਖ ਆਪ ਨਾਲ ਸਾਂਝਾ ਕਰ ਸਕਾਂ। ਗੁਰਮੁਖੋ 21 ਦਿਨ ਆਪ ਜੀ ਦੇ ਇਸ ਪਾਵਨ ਪਵਿੱਤਰ ਦਰ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਪ ਕਿਰਪਾ ਮਿਹਰ ਬਖਸ਼ਿਸ਼ ਕਰਿਓ, ਕਿਰਪਾ ਕਰਕੇ ਨਵਾਜਣਾ ਬਖਸ਼ ਦੇਣਾ, ਬੇਅੰਤ ਹੋਈਆਂ ਭੁੱਲਾਂ ਬਖਸ਼ ਦੇਣੀਆਂ ਆਪ ਸੰਗਤ ਦਾ, ਸਮੁੱਚੇ ਪ੍ਰਬੰਧਕ ਵੀਰਾਂ ਦਾ, ਸਮੂਹ ਸਟਾਫ ਮੈਂਬਰਾਂ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।